दंडौत बंदन अनेक बार सर्व कला समरथ ढोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परिणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी लड़ीबद्ध श्रवण कर रहे से इतिहास दे विच प्रसंग चल रहा से भाई साधु ते भाई रूपे का प्रसंग इथों तक पहुंच चुकया है के प्यास दे नाल बहुत ही ज्यादा व्याकुल हो गए ने इथों तक के गला भी सुक गया इस तो इलावा चंगे तरीके दे नाल बोलिया भी नहीं जांदा पर सतगुरु सच्चे पातशाह जी दी जिहड़ी आउण दी उड़ीक है ना दोवां दे मन दे विच लगी हुई है। परसों इथों तक कथा पहुंची सी अज इथों अगे मैं प्रारंभ करदा
सने सने तब नीठ नीठ बोले दिशन चलावे डीठ।
ग्रंथाकार भाई संतोख सिंह जी लिखदे ने चंगे तरीके दे नाल बोलिया नहीं जांदा मसा मसा ही एक दूजे दे नाल बोलदे ने नाले बोलदे ने ते नाले चारे दिशावां दे विच उन्हां दी निगाह मानो के सतगुरु हरगोबिंद सच्चे पातशाह जी नूं लभ रही।
सत गुर डार डरोली डेरा तीस कोस को पंथ कनेरा।
अपने पुत्र रूपचंद नूं कहिंदा उहदा पिता साधु कहिंदा कि पुत्र सतगुरु हरगोबिंद सच्चे पातशाह जी ने अपना जिहड़ा डेरा है ओ डरोली पिंड दे विच लाया होया करीब 30 कोआं दा रस्ता है इथों इन्ना ज्यादा ओ दूर है।
पर समय इस काम बिसाला किम अब एह गुरु किर पाला।
साधु अपने पुत्र नूं कहिंदा एक ते डरोली 30 कोआं दी दूरी दे उत्ते है इस तो इलावा बहुत ही ज्यादा गर्मी दा मौसम है बहुत ज्यादा तपश पै रही है सतगुरु सच्चे पातशाह जी एडी दूर केड़े कारण करके पहुंचणगे।
तब रूपे पित को समझायो इम संसैना करन बन आयो।
जदों पिता साधु ने रूपचंद नूं इस तरह आख्या उस वेले रूपा कहन लगा हे पिता जी इम संसै ना करन बन आयो। पिता जी इस तरह दी जिहड़ी मन दे विच शंका है ना उह ते करनी बिलकुल ही चंगी नहीं।
सर्व शक्त मालक गुर पूरा जह सिमरै सब थान हजूरा।
रूपा कहिंदा कि सतगुरु सच्चे पातशाह जी सारियां शक्तियां दे मालक हुंदे ने ਉਹ ਪੂਰਨ ਹੁੰਦੇ ਨੇ ਜਿੱਥੇ ਵੀ ਕੋਈ ਸਤਿਗੁਰਾਂ ਨੂੰ ਯਾਦ ਕਰਦਾ ਹੈ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਹੀ ਹੁੰਦੇ ਨੇ ਜਦੋਂ ਕੋਈ ਸਹਾਇਤਾ ਦੀ ਮੰਗ ਕਰਦਾ ਹੈ ਉਸੇ ਵੇਲੇ ਸੱਚੇ ਪਾਤਸ਼ਾਹ ਜੀ ਪ੍ਰਗਟ ਹੋ ਜਾਂਦੇ ਨੇ ਕਿਉਂਕਿ ਆਪਾਂ ਮੰਨਦੇ ਹਾਂ ਇਸ ਗੱਲ ਨੂੰ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਾਜ਼ਰ ਨਾਜ਼ਰ ਹੁੰਦਾ ਕਿ ਤੂੰ ਚੱਲ ਕੇ ਸਹਾਇਤਾ ਦੇ ਵਾਸਤੇ ਨਹੀਂ ਪਹੁੰਚਦਾ ਇਹ ਸਾਖੀਆਂ ਬਣਾਉਣ ਦੇ ਵਾਸਤੇ ਬੜਾ ਕੁਝ ਲਿਖਣਾ ਪੈਂਦਾ ਪਰ ਜਿੱਥੇ ਸਤਿਗੁਰੂ ਜੀ ਨੂੰ ਕੋਈ ਯਾਦ ਕਰਦਾ ਉੱਥੇ ਪ੍ਰਗਟ ਹੋ ਕੇ ਉਹਦੀ ਸਹਾਇਤਾ ਕਰਦੇ ਨੇ। ਆਪਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੇ ਵਿੱਚ ਸੁਣਦੇ ਹਾਂ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਘੋੜੀ ਤੇ ਜਾ ਕੇ ਭਾਈ ਰਾਏ ਸਿੰਘ ਦੀ 800 ਕੋਹ ਤੇ ਰੱਖਿਆ ਕੀਤੀ। ਇਹ ਲਿਖਣ ਦੇ ਵਿੱਚ ਆਇਆ ਪਰ ਸਤਿਗੁਰੂ ਜੀ ਤੇ ਸਵੈਮ ਘੋੜੀ ਦੇ ਉੱਥੇ ਪ੍ਰਗਟ ਹੋ ਗਏ ਜਦੋਂ ਉਹਨੇ ਆਖਿਆ ਕਿ ਤੇਰੇ ਤੋਂ ਬਗੈਰ ਬਚਾਅ ਕੋਈ ਨਹੀਂ ਸਕਦਾ। ਮੇਰਾ ਸਿਰ ਕਹਿਣ ਤੋਂ ਭਾਵ ਹੈ ਕਿ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਇੱਕ ਜਗ੍ਹਾ ਦੇ ਉੱਤੇ ਮੌਜੂਦ ਹੁੰਦੇ ਨੇ ਜਿੱਥੇ ਕਿਸੇ ਨੂੰ ਤੀਬਰ ਇੱਛਾ ਦੇ ਨਾਲ ਲੋੜ ਪੈਂਦੀ ਹੈ ਤੇ ਸਤਿਗੁਰੂ ਜੀ ਪ੍ਰਗਟ ਹੋ ਕੇ ਉਹਦੀ ਸਹਾਇਤਾ ਕਰਦੇ ਨੇ। ਰੂਪਾ ਆਪਣੇ ਪਿਤਾ ਨੂੰ ਦੇ ਰਿਹਾ ਸਿੱਖਿਆ ਕਿ ਪਿਤਾ ਜੀ ਇਸ ਤਰ੍ਹਾਂ ਦੀ ਸ਼ੰਕਾ ਕਰਨੀ ਨਹੀਂ ਚਾਹੀਦੀ ਕਿ 30 ਕੁਆਂ ਦਾ ਪੰਧ ਬੜਾ ਲੰਮਾ, ਸਤਿਗੁਰੂ ਜੀ ਕਿਵੇਂ ਆਉਣਗੇ, ਇਸ ਤੋਂ ਇਲਾਵਾ ਗਰਮੀ ਬੜੀ ਪੈ ਰਹੀ ਹੈ, ਸਤਿਗੁਰਾਂ ਨੂੰ ਕੀ ਲੋੜ ਹੈ ਇਸ ਸਮੇਂ ਦੇ ਵਿੱਚ ਬਾਹਰ ਆਉਣ ਦੀ। ਹਮਰੋ ਪ੍ਰੇਮ ਪਰਨ ਨਿਰਬਾਹ ਪਾਣ ਹਰਨ ਲਾਇਕ ਨਿਜ ਚਾਹ। ਰੂਪਾ ਆਪਣੇ ਪਿਤਾ ਨੂੰ ਕਹਿੰਦਾ ਕਿ ਅਸੀਂ ਜਿਹੜਾ ਪ੍ਰਣ ਧਾਰਨ ਕੀਤਾ ਹੋਇਆ ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਰੂਰ ਪੂਰਾ ਕਰਨਗੇ, ਸਾਡੇ ਰੱਖੇ ਹੋਏ ਪਾਣੀ ਨੂੰ ਆਣ ਕੇ ਜਰੂਰ ਸਤਿਗੁਰੂ ਜੀ ਛਕਣਗੇ ਜੇਕਰ ਉਹਨਾਂ ਦੇ ਛਕਣ ਦੇ ਲਾਇਕ ਹੋਇਆ।
ਇਮ ਕਹਿ ਗਏ ਕਾਰ ਕੋ ਕਰਬੇ ਕਰੀ ਨ ਗਈ ਹਟੇ ਪੁਨ ਪਰਬੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਇੱਕ ਦੂਜੇ ਦੇ ਨਾਲ ਗੱਲਾਂ ਕਰਕੇ ਫੇਰ ਜੰਡ ਦੇ ਥੱਲਿਓ ਉੱਠੇ ਨੇ, ਜਾ ਕੇ ਲੱਕੜਾਂ ਵੱਢਣੀਆਂ ਸ਼ੁਰੂ ਕੀਤੀਆਂ। ਕਵੀ ਜੀ ਲਿਖਦੇ ਨੇ ਕਰੀ ਨਾ ਗਈ, ਉਹਨਾਂ ਤੋਂ ਜਿਹੜਾ ਕੰਮ ਸੀ ਉਹ ਕੀਤਾ ਨਾ ਜਾ ਸਕਿਆ, ਇੰਨੇ ਜ਼ਿਆਦਾ ਪਿਆਸ ਦੇ ਨਾਲ ਵਿਆਕਲ ਹੋ ਗਏ ਨੇ, ਹਟੇ ਪੁਨ ਪਰਵੇ ਮੁੜ ਕੇ ਫੇਰ ਆ ਗਏ ਨੇ, ਆਖਰਕਾਰ ਥੱਕ ਕੇ ਚੂਰ ਹੋ ਕੇ ਪਿਆਸ ਦੇ ਨਾਲ ਉਹ ਉਸ ਜੰਡ ਦੇ ਥੱਲੇ ਲੰਮੇ ਪੈ ਗਏ।
ਪਾਏ ਤ੍ਰਿਖਾ ਤੁਰ ਲੱਕੜੀ ਕਾਟੀ ਸੁਖੇ ਓਠ ਲਾਗ ਮੁਖ ਲਾਟੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕੱਟਦਿਆਂ ਕੱਟਦਿਆਂ ਲੱਕੜੀਆਂ ਨੂੰ ਇੰਨਾ ਜ਼ਿਆਦਾ ਪਿਆਸ ਦੇ ਨਾਲ ਵਿਆਕਲ ਹੋ ਗਏ ਨੇ, ਬੁੱਲ ਸੁੱਕ ਗਏ ਨੇ। ਲਾਖ ਮੁਖ ਲਾਟੀ ਕਹਿਣ ਤੋਂ ਪਾਵੇ ਹੈ ਕਿ ਹੋਠ ਸੁੱਕ ਗਏ ਨੇ ਤੇ ਮੂੰਹ ਦਾ ਥੁੱਕ ਵੀ ਖੁਸ਼ਕ ਹੋ ਗਿਆ ਹੈ, ਜਿਵੇਂ ਕਿ ਤੁਲਸੀ ਦਾਸ ਜੀ ਨੇ ਤੁਲਸੀ ਰਮਾਇਣ ਦੇ ਵਿੱਚ ਲਿਖਿਆ। ਤੁਲਸੀ ਜੀ ਲਿਖਦੇ ਨੇ ਸੁਖ ਹੈ ਅਦਰ ਲਾਗ ਮੁਖ ਲਾਟੀ। ਲਾਟੀ ਪੂਰਬੀ ਬੋਲੀ ਦਾ ਇੱਕ ਪਦ ਹੈ, ਇੱਕ ਸ਼ਬਦ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਘਟਨਾ ਨੂੰ ਇੰਜ ਬਿਆਨ ਕਰਦੇ ਨੇ।
ਦੋਵੇਂ ਇੱਕੋ ਹੀ ਬਨ ਦਲੀਲ ਬੈਠੇ ਖਿੱਚ ਡਾਡੀ ਪ੍ਰੇਮ ਦੀ ਆਣ ਹੋਈ ਜਠਰਾਗਨੀ ਭੜਕ ਕੇ ਹੋਈ ਦੂਣੀ ਸੁੱਕ ਲੱਕੜੀ ਵਾਂਗ ਜ਼ੁਬਾਨ ਹੋਈ। ਪਾਠ ਤਪਣ ਲੱਗੇ ਆਚੋ ਗਿਰਦ ਡਾਡੇ ਜਿੰਦ ਵਿੱਚ ਤੰਗੀ ਪਛੇਮਾਨ ਹੋਈ। ਅੰਨ ਪਾਣੀ ਦੀ ਖੇਡ ਸਰੀਰ ਸਾਰੇ ਹਰ ਇੱਕ ਕਲਾ ਆਬੇ ਜਾਣ ਹੋਈ। ਦੋਵੇਂ ਜੰਡ ਹੇਠਾਂ ਫਿਰ ਆਣ ਬੈਠੇ ਦੇ ਪਿਆਸ ਕਰਕੇ ਬੇਤਰਾਣ ਹੋਈ। ਮੱਛੀ ਜਿਵੇਂ ਥੋੜੇ ਜਲ ਵਿੱਚ ਤੜਪੇ ਉਵੇਂ ਜਿੰਦ ਆ ਕੇ ਪਰੇਸ਼ਾਨ ਹੋਈ। ਪੀਤਾ ਨਹੀਂ ਸਵੇਰ ਦਾ ਮੂਲ ਪਾਣੀ ਪੀਤਾ ਨਹੀਂ ਸਵੇਰ ਦਾ ਮੂਲ ਪਾਣੀ। ਉੱਤੋਂ ਸਿਖਰ ਦੁਪਹਿਰ ਪਛਾਣ ਹੋਈ ਡੋਲੇ ਸਿਦਕ ਤੋਂ ਨਹੀਂ ਕਰਤਾਰ ਸਿੰਘਾ ਤੰਗ ਰੂਪੇ ਦੀ ਜਾਣ ਮਹਾਨ ਹੋਈ।
ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਭਾਵੇਂ ਕਿ ਕਿੰਨਾ ਹੀ ਤੰਗ ਹੋਏ ਨੇ ਪਰ ਫੇਰ ਵੀ ਆਪਣੇ ਸਿਦਕ ਤੋਂ ਨਹੀਂ ਡੋਲੇ, ਜਿਹੜਾ ਪ੍ਰਣ ਕੀਤਾ ਹੈ ਨਾ ਉਸ ਨੂੰ ਪੂਰਾ ਕਰਨਾ ਚਾਹੁੰਦੇ ਨੇ।
ਅਤ ਸੀਤਲ ਜਲ ਉੱਤਮ ਜਾਨ ਚਹਿਤ ਕਰਾਇਓ ਸ੍ਰੀ ਗੁਰ ਪਾਣ।
ਬਹੁਤਾ ਜ਼ਿਆਦਾ ਠੰਡਾ ਪਾਣੀ ਤੇ ਸਾਰਿਆਂ ਤੋਂ ਸ੍ਰੇਸ਼ਟ ਜਿਹੜਾ ਜਲ ਹੈ ਉਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਉਹ ਪਿਆਉਣਾ ਚਾਹੁੰਦੇ ਨੇ।
ਖਿੰਨ ਬਦਨ ਮਨ ਉਮਗ ਬਡੇਰੀ ਪਿਤਾ ਪੁੱਤਰ ਵਿਆਕੁਲ ਤਿਸ ਬੇਰੀ।
ਖਿੰਨ ਬਦਨ ਮਨ ਉਮਗ ਬਡੇਰੀ ਕਹਿਣ ਤੋਂ ਭਾਵ ਹੈ ਕਿ ਮੂੰਹ ਕਮਲਾਏ ਹਨ ਪਰ ਫੇਰ ਵੀ ਮਨ ਦੇ ਵਿੱਚ ਉਮੰਗ ਬਹੁਤ ਵੱਡੀ ਹੈ, ਪਿਤਾ ਤੇ ਪੁੱਤਰ ਪਿਆਸ ਦੇ ਨਾਲ ਬੜੇ ਵਿਆਕੁਲ ਨੇ।
ਸ੍ਰੀ ਹਰ ਗੋਬਿੰਦ ਮੰਦਰ ਅੰਦਰ ਥਿਰੇ ਪ੍ਰਿਅੰਕ ਪੀਠ ਮ੍ਰਿਦ ਸੁੰਦਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਦੂਸਰੇ ਪਾਸੇ ਡਰੌਲੀ ਦੇ ਵਿਚ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸੋਹਣੇ ਕਮਰੇ ਦੇ ਅੰਦਰ ਇਕ ਬਹੁਤ ਹੀ ਕੋਮਲ ਸੇਜਾਂ ਦੇ ਉੱਤੇ ਲੰਮੇ ਪੈ ਸਨ। ਜਲ ਸੀਚਤ ਸੀਤਲ ਮਹਿਕਾਵਾ, ਕਿਉਂਕਿ ਬਹੁਤ ਹੀ ਜ਼ਿਆਦਾ ਗਰਮੀ ਦਾ ਸਮਾਂ ਸੀ, ਇਸ ਕਰਕੇ ਹਰ ਇਕ ਪਾਸੇ ਬਹੁਤਾ ਜ਼ਿਆਦਾ ਪਾਣੀ ਤਰੌਂਕਿਆ ਗਿਆ ਸੀ। ਹਰ ਇਕ ਜਗ੍ਹਾ ਦੇ ਉੱਤੋਂ ਜਿਹੜੀ ਥੋੜੀ ਥੋੜੀ ਹਵਾ ਆ ਰਹੀ ਸੀ ਉਹ ਠੰਡੀ ਹੋ ਕੇ ਆ ਰਹੀ ਸੀ। ਇਸ ਤੋਂ ਇਲਾਵਾ ਪਾਣੀ ਜਿਹੜਾ ਛਿੜਕਿਆ ਗਿਆ ਸੀ ਉਹਦੇ ਵਿਚ ਕੁਝ ਖੁਸ਼ਬੂਦਾਰ ਵਸਤੂ ਪਾਈ ਸੀ।
ਅਰਕ ਗੁਲਾਬਣ ਕੰਧ ਉਲੀਚੇ ਅਤਰ ਸੁਗੰਧਤ ਬਸਤਰਣ ਬੀਚੇ।
ਗੁਲਾਬਾਂ ਦਾ ਅਰਕ ਕੰਧਾਂ ਤੇ ਇਸ ਤੋਂ ਇਲਾਵਾ ਛਿੜਕਿਆ ਹੋਇਆ ਸੀ। ਅਤਰ ਦੀ ਸੁਗੰਧੀ ਦੇ ਨਾਲ ਬਹੁਤ ਸਾਰੇ ਜਿਹੜੇ ਬਸਤਰ ਨੇ ਨਾ ਉਹ ਗਿੱਲੇ ਕਰਕੇ ਲਟਕਾਏ ਸਨ।
ਰਾਮ ਖਰੀ ਬਿਜਨਾ ਕੋ ਕਰੇ ਸਾਈ ਦਾਸ ਬਾਤ ਉਚਰੇ।
ਕਵੀ ਜੀ ਲਿਖਦੇ ਨੇ, ਉਸ ਵੇਲੇ ਰਾਮੋ ਲਾਗੇ ਖਲੋ ਕੇ ਸਤਿਗੁਰਾਂ ਨੂੰ ਪੱਖਾ ਚੱਲ ਰਹੀ ਸੀ ਤੇ ਦੂਸਰੇ ਪਾਸੇ ਸਾਈ ਦਾਸ ਸਤਿਗੁਰਾਂ ਦੇ ਨਾਲ ਬਚਨ ਵਿਲਾਸ ਕਰ ਰਿਹਾ ਸੀ।
ਕਰੀ ਪ੍ਰੇਮ ਨੇ ਖੈਚ ਬੜੇਰੀ ਸਭ ਕਿਛ ਤਿਆਗ ਦੀਨ ਤਿਸ ਬੇਰੀ।
ਪਰ ਕਵੀ ਜੀ ਲਿਖਦੇ ਨੇ, ਦੂਸਰੇ ਪਾਸੇ ਸਾਧੂ ਦੇ ਤੇ ਰੂਪੇ ਦੇ ਪ੍ਰੇਮ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਸੇ ਵੇਲੇ ਆਣ ਕੇ ਇੰਨੀ ਖਿੱਚ ਪਾਈ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਸਾਰਾ ਕੁਝ ਛੱਡ ਚਲਾ ਦਿੱਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ।
ਇਧਰ ਵਿੱਚ ਡਰੋਲੀ ਦੇ ਸਤਿਗੁਰੂ ਜੀ ਅੰਦਰ ਲੇਟੇ ਤੇ ਕਿਉੜੇ ਛਿੜਕਾਏ ਹੋਏ, ਬਾਹਰ ਲੱਗੀਆਂ ਖਸ ਦੀਆਂ ਟੱਟੀਆਂ ਸਨ ਤਪਸ਼ੋਂ ਬਣਨ ਦੇ ਸਾਜ ਸਜਾਏ ਹੋਏ। ਸਾਈ ਦਾਸ ਰਾਮੋ ਪੱਖੇ ਚੱਲ ਰਹੇ ਪਾਣੀ ਛੋਰੇ ਦੇ ਵਿੱਚ ਰਖਾਏ ਹੋਏ, ਚਿੱਤ ਤਾਈ ਆਰਾਮ ਨਾ ਮੂਲ ਆਉਂਦਾ ਦਿਸਣ ਸਤਿਗੁਰੂ ਦਿਲੋਂ ਘਬਰਾਏ ਹੋਏ। ਉਧਰ ਤੜਪ ਰਹੇ ਦੋਵੇਂ ਪਿਓ ਪੁੱਤਰ ਸੰਗ ਦੋਹਾਂ ਦੇ ਪਿਆਸ ਸੁਕਾਏ ਹੋਏ, ਖੜਕੀ ਪ੍ਰੇਮ ਦੀ ਤਾਰ ਕਰਤਾਰ ਸਿੰਘਾ ਉੱਠ ਖੜੇ ਗੁਰੂ ਬੇਹ ਬਿਲਾਏ ਹੋਏ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਸਤਿਗੁਰਾਂ ਨੂੰ ਗਰਮੀ ਨਾ ਲੱਗੇ, ਬੜੇ ਯਤਨ ਕੀਤੇ ਹੋਏ ਸਨ ਪਰ ਤਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਰਾਤਾ ਵੀ ਆਰਾਮ ਨਹੀਂ ਸੀ ਆ ਰਿਹਾ। ਦੂਸਰੇ ਪਾਸੇ ਪ੍ਰੇਮ ਦੀ ਖਿੱਚ ਲੱਗੀ ਸੀ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾਲੀ ਦੇ ਨਾਲ ਹੀ ਉੱਠ ਕੇ ਜਾਣ ਦੇ ਵਾਸਤੇ ਤਿਆਰ ਹੋਏ।
ਕਹਿਤ ਸ਼ੀਗ੍ਰਹੀ ਜ਼ੀਨ ਪਵਾਇਓ ਚੜਬੇ ਹੇਤ ਤੁਰੰਗ ਮੰਗਾਇਓ।
ਕਵੀ ਜੀ ਲਿਖਦੇ ਨੇ, ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੌੜੇ ਨੇ, ਜਾ ਕੇ ਕਿਸੇ ਨੂੰ ਹੁਕਮ ਨਹੀਂ ਕੀਤਾ, ਆਪਣੇ ਆਪ ਹੀ ਘੋੜੇ ਦੇ ਉੱਤੇ ਕਾਠੀ ਪਾਈ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਸਵਾਰੀ ਕਰ ਲਈ।
ਪਏ ਕਾਂਕੀ ਤਬ ਅਸਵਾਰ ਨਹੀਂ ਦਾਸਨ ਦੁੱਖ ਸਕੇ ਸਹਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਦਾਸਾਂ ਦੇ ਦੁੱਖਾਂ ਨੂੰ ਰਤਾ ਵੀ ਸਹਾਰ ਨਹੀਂ ਸਕਦੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਕੱਲੇ ਹੀ ਘੋੜੇ ਦੇ ਉੱਤੇ ਅਸਵਾਰ ਹੋਏ।
ਤੀਸ ਕੋਸ ਪਹੁੰਚੇ ਛਿਨ ਮਾਹੀ ਹੋਏ ਤ੍ਰਿਖਾ ਤੁਰੇ ਉਤ ਜਾਹੀ।
30 ਕੋਹਾਂ ਦੀ ਦੂਰੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਛਿਨ ਦੇ ਵਿੱਚ ਹੀ ਤੈਅ ਕਰ ਲਿਆ। ਹੋਏ ਤ੍ਰਿਖਾ ਤੁਰੇ ਤੇ ਉਤ ਜਾਹੀ, ਬੜੇ ਤਿਹਾਇਆਂ ਦੇ ਵਾਂਗ ਇਧਰ ਉਧਰ ਘੋੜੇ ਨੂੰ ਦਰਾ ਕੇ ਜਾ ਰਹੇ ਨੇ, ਜਿਵੇਂ ਕਿਸੇ ਮਨੁੱਖ ਨੂੰ ਬਹੁਤ ਹੀ ਜ਼ਿਆਦਾ ਪਿਆਸ ਲੱਗੀ ਹੋਵੇ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚੇ ਉਥੇ।
ਚਟਾ ਪਟ ਤਬੇਲਿਓ ਲੈ ਘੋੜਾ ਸਤਿਗੁਰੂ ਜੀ ਕਸ ਅਸਵਾਰ ਹੋ ਗਏ, ਸਾਈ ਦਾਸ ਹੋਰੀ ਖੜੇ ਰਹਿ ਵੇਂਦੇ ਅੱਡੀ ਘੋੜੇ ਨੂੰ ਲਾਏ ਉਡਾਰ ਹੋ ਗਏ। ਨਾਲ ਕਿਸੇ ਨੂੰ ਮੂਲ ਨਾ ਲਿਓ ਨੇ ਜੀ ਨਾਲ ਕਿਸੇ ਨੂੰ ਮੂਲ ਨਾ ਲਿਓ ਨੇ ਜੀ, ਓਲੇ ਅੱਖਾਂ ਤੋਂ ਓਵੇਂ ਵਿਚਾਰ ਹੋ ਗਏ। ਪਿੱਛੇ ਪੈ ਗਿਆ ਰੌਲਾ ਕਰਤਾਰ ਸਿੰਘਾ, ਜਿੰਨਾ ਜਿੰਨਾ ਸੁਣਿਆ ਓਲਾ ਚਾਰ ਹੋ ਗਏ।
ਸਤਿਗੁਰਾਂ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ, ਘੋੜੇ ਤੇ ਸਵਾਰ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਲਾਗੇ ਪਹੁੰਚ ਗਏ ਨੇ, ਤੇ ਦੂਰੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਪਾਣੀ ਨੂੰ ਲੱਭ ਰਹੇ ਹੋਣ।
ਜਿਮ ਜਲ ਪ੍ਰਾਪਤ ਕਹੂ ਨਾ ਹੋਵਾ, ਜੰਗਲ ਬਿਖੇ ਪ੍ਰਮਤ ਥਲ ਜੋਵਾ।
ਜਿਵੇਂ ਕਿ ਕਿਸੇ ਨੂੰ ਪਾਣੀ ਪ੍ਰਾਪਤ ਨਹੀਂ ਹੁੰਦਾ ਉਜਾੜ ਦੇ ਵਿੱਚੋਂ, ਬੀਆ ਬਾਣ ਦੇ ਵਿੱਚੋਂ, ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਇੱਕ ਅਣਜਾਣ ਮਨੁੱਖ ਪਿਆਸੇ ਦੀ ਤਰ੍ਹਾਂ ਇਧਰ ਉਧਰ ਭਟਕਣ ਲੱਗੇ।
ਪਿਤਾ ਪੂਤ ਵਿਆਕਲ ਛਿਤ ਪਰੇ, ਸ਼ੁਸ਼ਕ ਬਦਨ ਉਹ ਛਟ ਜੁਗ ਜੁਰੇ।
ਕਵੀ ਜੀ ਲਿਖਦੇ ਨੇ ਦੂਸਰੇ ਪਾਸੇ ਪਿਤਾ ਤੇ ਪੁੱਤਰ ਵਿਆਕਲ ਹੋ ਕੇ ਜੰਡ ਦੇ ਥੱਲੇ ਲੰਮੇ ਪਏ ਨੇ, ਉਹਨਾਂ ਦਾ ਮੂੰਹ ਸੁੱਕਿਆ ਹੋਇਆ ਔਰ ਇਸ ਤੋਂ ਇਲਾਵਾ ਹੋਠ ਵੀ ਜਿਹੜੇ ਨੇ ਉਹ ਜੁੜ ਕੇ ਖੁਸ਼ਕ ਹੋ ਕੇ ਇੱਕ ਦੂਜੇ ਦੇ ਨਾਲ ਜੁੜ ਗਏ।
ਇੱਕ ਸਤ ਗੁਰ ਕੀ ਆਸਾ ਲਾਗੇ, ਪਾਣ ਪਿਆਵਣ ਪਰ ਅਨੁਰਾਗੇ।
ਇੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਉਣ ਦੀ ਜਿਹੜੀ ਆਸ਼ਾ ਹੈ ਦੋਵਾਂ ਦੇ ਮਨ ਦੇ ਵਿੱਚ ਲੱਗੀ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਪਾਣੀ ਪਿਆਉਣਾ ਹੈ, ਇਸੇ ਗੱਲ ਦੇ ਵਿੱਚ ਹੀ ਉਹਨਾਂ ਦੀ ਪ੍ਰੀਤੀ ਹੈ, ਉਹਨਾਂ ਦਾ ਨਿਸ਼ਚਾ।
ਪੂਰਬ ਅਰਪ ਦੀਨ ਜਲ ਸੀਤਲ, ਬਿਨ ਗੁਰ ਪੀਣ ਹੱਠ ਧਰ ਹੀਤਲ।
ਕਵੀ ਜੀ ਲਿਖਦੇ ਨੇ ਪਹਿਲਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਉਹ ਜਲ ਸਮਰਪਣ ਕਰ ਦਿੱਤਾ ਸੀ, ਬਗੈਰ ਸਤਿਗੁਰੂ ਦੇ ਪੀਣ ਤੋਂ ਅਸੀਂ ਇਹ ਪਾਣੀ ਕਦੇ ਨਹੀਂ ਪੀਣਾ, ਇਹ ਉਹਨਾਂ ਨੇ ਆਪਣੇ ਮਨ ਦੇ ਵਿੱਚ ਵਿਚਾਰਧਾਰਾ ਬਣਾਈ ਸੀ।
ਪ੍ਰਾਣ ਅੰਤ ਲਓ ਪ੍ਰੇਮ ਨਿਭਾਹ, ਕਿਮ ਗੁਰ ਨਹੀਂ ਆਵੇ ਤਿਨ ਪਾਹਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਿਨ੍ਹਾਂ ਦੋਵਾਂ ਪ੍ਰੇਮੀਆਂ ਨੇ ਮਾਨੋ ਕਿ ਆਪਣੇ ਪ੍ਰਾਣਾਂ ਦਾ ਅੰਤ ਤੇ ਭਾਵੇਂ ਹੋ ਜਾਵੇ ਪਰ ਅਸੀਂ ਪਾਣੀ ਨਹੀਂ ਪੀਣਾ, ਜਿਨ੍ਹਾਂ ਨੇ ਇੰਨੇ ਵੱਡੇ ਪ੍ਰੇਮ ਨੂੰ ਨਿਭਾ ਕੇ ਰੱਖਿਆ ਸੀ, ਕਿਮ ਗੁਰ ਨਹੀਂ ਆਵੇ ਤਿਨ ਪਾਹਾ। ਐਸੇ ਜਿਹੜੇ ਪ੍ਰੇਮੀ ਜਿਨ੍ਹਾਂ ਨੂੰ ਇਹ ਭਾਵੇਂ ਹੋਵੇ ਕਿ ਪ੍ਰਾਣ ਨਿਕਲ ਜਾਣ ਪਰ ਇਸ ਪ੍ਰਾਣ ਨੂੰ ਨਹੀਂ ਤੋੜਨਾ। ਕਵੀ ਜੀ ਲਿਖਦੇ ਨੇ ਕਿ ਕਿਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਉਹਨਾਂ ਦੇ ਕੋਲ ਨਾ ਆਉਂਦੇ, ਕਹਿਣ ਤੋਂ ਭਾਵੇ ਕਿ ਸਤਿਗੁਰਾਂ ਦਾ ਆਉਣਾ ਤੇ ਅਤਿ ਜ਼ਰੂਰੀ ਬਣ ਜਾਂਦਾ ਸੀ, ਇਸੇ ਕਰਕੇ ਆਏ।
ਦੇਖ ਦੂਰ ਤੇ ਦੋਇਨ ਦਾਸਾ, ਉੱਚੇ ਸਤਿਗੁਰ ਬਾਕ ਪ੍ਰਕਾਸ਼ਾ।
ਅੰਤਰਜਾਮੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਭਾਵੇਂ ਸਾਰਾ ਕੁਝ ਜਾਣਦੇ ਸਨ ਪਰ ਫੇਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਕੌਤਕ ਕੀਤਾ, ਦੂਰੋਂ ਦੇਖਿਆ ਦੋਵਾਂ ਨੂੰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਉੱਚੇ ਸਤਿਗੁਰ ਬਾਗ ਪ੍ਰਕਾਸ਼ਾ। ਦੋਵਾਂ ਨੂੰ ਲੰਮਿਆਂ ਪਿਆਂ ਦੇਖ ਲਿਆ, ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਚੀ ਆਵਾਜ਼ ਦੇ ਨਾਲ ਇਸ ਤਰ੍ਹਾਂ ਕਹਿਣਾ ਸ਼ੁਰੂ ਕੀਤਾ।
ਕਹਿੰਦੇ ਨੇ ਕੋ ਤੁਮ ਪਰੇ ਬਤਾਵੋ ਹਮੈ, ਤ੍ਰਿਖਾ ਬਿਖਾਦ ਦੇਤ ਇਹ ਸਮੈ।
ਉੱਚੀ ਆਵਾਜ਼ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਕੌਣ, ਲੰਮੇ ਪਏ ਹੋਏ ਹੋ, ਮੈਂ ਬਹੁਤ ਹੀ ਜ਼ਿਆਦਾ ਪਿਆਸ ਦੇ ਨਾਲ ਤੰਗ ਹਾਂ, ਕਿਰਪਾ ਕਰਕੇ ਮੈਨੂੰ ਪਾਣੀ ਪਿਆਓ।
ਜਲ ਜੰਗਲ ਮੈਂ ਨਾਹਿਨ ਪਾਵੇ, ਖੋਜਤ ਫਿਰੈ ਹਾਥ ਨਹੀਂ ਆਵੇ।
ਸਤਿਗੁਰੂ ਜੀ ਕਹਿੰਦੇ ਨੇ ਮੈਂ ਭਟਕ ਗਿਆ ਹਾਂ ਜੰਗਲ ਦੇ ਵਿੱਚ, ਉਜਾੜ ਦੇ ਵਿੱਚ, ਮੈਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੈ, ਕਿਤੋਂ ਵੀ ਮੇਰੇ ਹੱਥ ਪਾਣੀ ਨਹੀਂ ਲੱਗਾ, ਜੰਗਲ ਦੇ ਵਿੱਚ ਕਿਤੇ ਪਾਣੀ ਦੀ ਪ੍ਰਾਪਤੀ ਨਹੀਂ ਹੈ, ਮੈਨੂੰ ਬਹੁਤ ਪਿਆਸ ਲੱਗੀ ਹੈ, ਤੁਸੀਂ ਜੋ ਵੀ ਹੋ ਕਿਰਪਾ ਕਰਕੇ ਮੈਨੂੰ ਪਾਣੀ ਪਿਆਓ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚੇ ਔਰ ਇਸ ਤਰ੍ਹਾਂ ਦੇ ਬਚਨ ਕੀਤੇ।
ਥੋੜਾ ਪੰਧ ਨਹੀਂ ਸੀ ਪੰਜੀ ਤੀਹ ਕੋਦਾ, ਸਤਿਗੁਰੂ ਜੀ ਘੋੜਾ ਉਡਾਈ ਜਾਂਦੇ, ਛੱਡੀ ਜਾਵਦੇ ਪਿੱਛੇ ਹਵਾ ਤਾਈ, ਵਿੱਚ ਜੰਗਲਾਂ ਦੇ ਕਰੀ ਤਾਈ ਜਾਂਦੇ। ਲੌਂਡੇ ਵੇਲਿਓ ਪਹਿਲਾਂ ਹੀ ਪਹੁੰਚ ਗਏ, ਮਰਦੇ ਸਿੱਖਾਂ ਦੇ ਹੋ ਸਹਾਈ ਜਾਂਦੇ। ਸਾਨੂੰ ਪਿਆਸ ਲੱਗੀ ਪਾਣੀ ਕੋਈ ਦੱਸੇ, ਨੇੜੇ ਜਾ ਕੇ ਮੂੰਹ ਸੁਣਾਈ ਜਾਂਦੇ। ਜਿੱਧਰ ਜੰਡ ਹੇਠਾਂ ਪਏ ਪਿਓ ਪੁੱਤਰ, ਜਿੱਧਰ ਜੰਡ ਹੇਠਾਂ ਪਏ ਪਿਓ ਪੁੱਤਰ, ਉਸੇ ਤਰਫ ਨੂੰ ਵਾਗ ਪਵਾਈ ਜਾਂਦੇ। ਸਾਨੂੰ ਪਾਣੀ ਦੀ ਲੋੜ ਕਰਤਾਰ ਸਿੰਘਾ, ਕੋਈ ਹੈ ਤੇ ਪਿਆਵੇ ਲਖਾਈ ਜਾਂਦੇ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਨਾਲੇ ਉਹਨਾਂ ਦੇ ਲਾਗੇ ਲਾਗੇ ਆ ਰਹੇ ਨੇ ਤੇ ਨਾਲੇ ਪੁਕਾਰ ਕਰਦੇ ਨੇ ਕਿ ਜੇਕਰ ਤੁਹਾਡੇ ਕੋਲ ਪਾਣੀ ਹੈ ਤੇ ਸਾਨੂੰ ਪਾਣੀ ਪਿਓ, ਸਾਨੂੰ ਬਹੁਤ ਜ਼ਿਆਦਾ ਤ੍ਰੇਹ ਲੱਗੀ ਹੋਈ ਹੈ, ਪਿਆਸ ਲੱਗੀ ਹੋਈ ਹੈ।
ਸੁਣ ਗੁਹਾਰ ਕੋ ਆਂਖ ਉਗਾਰੀ, ਉੱਠ ਸਾਧੂ ਵਿਆਕੁਲ ਤ੍ਰਿਖ ਭਾਰੀ।
ਜਦੋਂ ਸਤਿਗੁਰਾਂ ਦੇ ਬਚਨਾਂ ਦੀ ਆਵਾਜ਼ ਕੰਨਾਂ ਦੇ ਤੱਕ ਪਹੁੰਚੀ, ਉਸੇ ਵੇਲੇ ਉਸ ਆਵਾਜ਼ ਨੂੰ ਸੁਣ ਕੇ ਸਾਧੂ ਨੇ ਅੱਖਾਂ ਖੋਲੀਆਂ ਨੇ ਤੇ ਬਹੁਤ ਹੀ ਜ਼ਿਆਦਾ ਜਿਹੜਾ ਵਿਆਕਲ ਹੈ ਉਹਨੇ ਥੋੜਾ ਜਿਹਾ ਉੱਠਣ ਦਾ ਯਤਨ ਕੀਤਾ।
ਕੌਣ ਪੁਕਾਰਤ ਜੰਗਲ ਮਾਹੀ, ਜੇਠ ਦੁਪਹਿਰੇ ਫਿਰ ਕਿਉਂ ਨਾਹੀ।
ਸਾਧੂ ਥੋੜਾ ਜਿਹਾ ਉੱਤੇ ਉੱਠਿਆ ਹੈ ਤੇ ਮਨ ਦੇ ਵਿੱਚ ਸੋਚਣ ਲੱਗਾ ਕਿ ਕੌਣ ਉਜਾੜ ਬੀਆ ਬਾਣ ਦੇ ਵਿੱਚ ਪੁਕਾਰ ਰਿਹਾ ਹੈ। ਜੇਠ ਮਹੀਨੇ ਦੀ ਬਹੁਤ ਜ਼ਿਆਦਾ ਤਿੱਖੀ ਧੁੱਪ ਪੈ ਰਹੀ ਹੈ, ਕੌਣ ਐਸਾ ਹੋਵੇਗਾ ਕਿ ਜਿਹੜਾ ਉਜਾੜ ਦੇ ਵਿੱਚ ਸਾਡੇ ਵਾਂਗੂ ਆ ਗਏ।
ਚੜੇ ਤੁਰੰਗ ਪਰ ਆਵਤ ਹੇਰੇ, ਸ੍ਰੀ ਹਰ ਗੋਬਿੰਦ ਹੈ ਇਸ ਬੇਰੇ।
ਦੂਰੋਂ ਹੀ ਜਦੋਂ ਸਾਧੂ ਨੇ ਗੌ ਦੇ ਨਾਲ ਦੇਖਿਆ ਤੇ ਘੋੜੇ ਦੇ ਉੱਤੇ ਕੋਈ ਘੋੜੇ ਦਾ ਸਵਾਰ ਆ ਰਿਹਾ ਸੀ, ਉਸੇ ਵੇਲੇ ਮਨ ਦੇ ਵਿੱਚ ਵਿਚਾਰ ਕਰ ਲਈ, ਸ੍ਰੀ ਹਰ ਗੋਬਿੰਦ ਹੈ ਇਸ ਬੇਰੇ, ਸਿਰਫ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਏ ਹੋਣਗੇ। ਇਸ ਤਰ੍ਹਾਂ ਦੀ ਮਨ ਦੇ ਵਿੱਚ ਦਲੀਲ ਪੈਦਾ ਹੋਈ ਹੈ ਭਾਈ ਸਾਧੂ।
ਜਿਮ ਬਹੁਤ ਤਪਤ ਗਇਓ ਸੁਕ ਨੀਰ, ਅਲਪਤਾਲ ਜੁਗ ਮੀਨ ਸਰੀਰ।
ਕਿਸ ਤਰ੍ਹਾਂ ਦੀ ਦੋਵਾਂ ਦੀ ਹਾਲਤ ਹੈ ਉਸ ਦੇ ਬਾਰੇ ਕਵੀ ਜੀ ਪ੍ਰਮਾਣ ਦਿੰਦੇ ਨੇ।
ਕਹਿੰਦੇ ਨੇ ਜਿਮ ਬਹੁ ਤਪਤ ਗਇਓ ਸੁਕ ਨੀਰ, ਅਲਪਤਾਲ ਜੁਗ ਮੀਨ ਸਰੀਰ।
ਭਾਵ ਕਿ ਜਿਵੇਂ ਬਹੁਤੀ ਗਰਮੀ ਦੇ ਨਾਲ ਕਿਸੇ ਛੋਟੇ ਤਲਾਬ ਦਾ ਜਲ ਸੁੱਕ ਗਿਆ ਹੋਵੇ ਤੇ ਉਸ ਦੀਆਂ ਮੱਛੀਆਂ ਤੜਫਦੀਆਂ ਹੋਣ, ਉਵੇਂ ਇਨ੍ਹਾਂ ਦੋਵਾਂ ਦੇ ਸਰੀਰ ਤੜਫ ਰਹੇ ਨੇ।
ਤੜਫਤ ਇਕ ਪਰਮੇਸ਼ਰ ਆਸ, ਹੋਏ ਜਲ ਤਰ ਗੁਰ ਪਹੁੰਚੇ ਪਾਸ।
ਇੱਕ ਪ੍ਰਮਾਣ ਦਿੱਤਾ ਹੈ ਉਹਨਾਂ ਦੋਵਾਂ ਦਾ ਕਿ ਕਿਸ ਤਰ੍ਹਾਂ ਤੜਫਦੇ ਨੇ। ਅਗਲਾ ਪ੍ਰਮਾਣ ਦਿੰਦੇ ਨੇ ਕਿ ਉਹਨਾਂ ਦੇ ਮਨ ਦੇ ਵਿੱਚ, ਜਿਨ੍ਹਾਂ ਦੇ ਮਨ ਦੇ ਵਿੱਚ ਸਿਰਫ ਪਰਮੇਸ਼ਰ ਦੀ ਸਤਿਗੁਰੂ ਦੀ ਆਸ ਸੀ, ਉਹਨਾਂ ਨੂੰ ਫਿਰ ਕਿਸ ਤਰ੍ਹਾਂ ਦਾ ਸੁੱਖ ਬਣਿਆ।
ਹੋਏ ਜਲ ਤਰ ਗੁਰ ਪਹੁੰਚੇ ਪਾਸ,
ਮਾਨੋ ਕਿ ਉਹ ਤੇ ਇਸ ਤਰ੍ਹਾਂ ਤੜਫ ਰਹੇ ਸਨ ਪਾਣੀ ਤੋਂ ਬਗੈਰ, ਪਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਬੱਦਲ ਬਣ ਕੇ ਪਾਣੀ ਵਾਲੇ ਉਹਨਾਂ ਦੇ ਲਾਗੇ ਪਹੁੰਚੇ।
ਜਥਾ ਕਮਲ ਜੁਗ ਕਾਮ ਤਪਾਏ, ਜਲ ਬਹੀਨ ਹੋਰ ਕਰ ਮੁਰ ਜਾਏ।
ਕਵੀ ਸੰਤੋਖ ਸਿੰਘ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ। ਕਵੀ ਜੀ ਲਿਖਦੇ ਨੇ, ਜਾਂ ਫਿਰ ਇਸ ਤਰ੍ਹਾਂ ਮੰਨ ਲਓ ਕਿ ਦੋ ਕਮਲ ਦੇ ਫੁੱਲ ਗਰਮੀ ਦੇ ਨਾਲ ਬਹੁਤ ਜ਼ਿਆਦਾ ਮੁਰਝਾ ਗਏ ਸਨ, ਪਾਣੀ ਤੋਂ ਬਗੈਰ ਬਹੁਤ ਜ਼ਿਆਦਾ ਮੁਰਝਾ ਗਏ ਸਨ, ਪਰ ਉਹਨਾਂ ਨੂੰ ਕਿਸ ਤਰ੍ਹਾਂ ਦਾ ਸੁੱਖ ਮਿਲਿਆ ਅੱਗੇ ਬਿਆਨ ਕਰਦੇ ਨੇ।
ਨਦੀ ਰੂਪ ਗੁਰ ਪਹੁੰਚੇ ਆਏ, ਬਿਨ ਜਲ ਪਾਣ ਉੱਠੇ ਹਰ ਖਾਏ।
ਮਾਨੋ ਕਿ ਨਦੀ ਦਾ ਸਰੂਪ ਬਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮੰਨ ਲਓ ਕਿ ਉੱਥੇ ਪਹੁੰਚ ਗਏ ਨੇ। ਇਸ ਤਰੀਕੇ ਦੇ ਨਾਲ ਉਹ ਫਿਰ ਤੋਂ ਹਰਖ ਗਏ ਨੇ, ਭਾਵ ਕੇ ਖੁਸ਼ ਹੋ ਗਏ ਨੇ। ਕਵੀ ਜੀ ਨੇ ਇਸ ਤਰੀਕੇ ਦੇ ਨਾਲ ਇਸ ਗੱਲ ਨੂੰ ਬਿਆਨ ਕੀਤਾ।
ਥੋੜੇ ਜਲ ਪਈ ਮੱਛੀ ਤੜਫਦੀ ਨੂੰ, ਬਰਸੇ ਮੇਘਲਾ ਚੜੀ ਲਗਾਏ। ਜਿਵੇਂ ਕੌਲ ਫੁੱਲ ਮੁਰਝਾ ਕੇ ਡਿੱਗਦੇ ਨੂੰ, ਜਲ ਮਿਲ ਜਾਵੇ ਕਿਤੋਂ ਆਏ। ਜਿਵੇਂ ਲੈ ਪਪੀਹੇ ਪਿਆਸੇ ਦੇ ਮੂੰਹ ਅੰਦਰ, ਲੈ ਪਪੀਹੇ ਪਿਆਸੇ ਦੇ ਮੂੰਹ ਅੰਦਰ, ਸਵਾਂਤੀ ਬੂੰਦ ਦੇਵੇ ਕੋਈ ਪਾਏ। ਜਿਵੇਂ ਪਿਓ ਪੁੱਤਰਾਂ ਪਾਸ ਕਰਤਾਰ ਸਿੰਘਾ, ਪੰਦ ਮਾਰ ਗੁਰੂ ਖੜੇ ਜਾਏ ਤਿਵੇਂ।
ਇਸ ਤਰੀਕੇ ਦੇ ਨਾਲ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੋਵਾਂ ਪਿਓ ਪੁੱਤਰਾਂ ਦੇ ਲਾਗੇ ਚਲੇ ਗਏ।
ਸੁਤ ਰੂਪੇ ਸੰਗ ਸਾਧੂ ਕਹਿਓ, ਉਠੋ ਗੁਰੂ ਮੈਂ ਆਵਤ ਲਹਿਓ।
ਸਾਧੂ ਨੇ ਆਪਣੇ ਪੁੱਤਰ ਰੂਪੇ ਨੂੰ ਜਗਾਇਆ, ਕਹਿੰਦਾ ਹੇ ਪੁੱਤਰ ਉੱਠ ਕੇ ਖੜਾ ਹੋ ਜਾ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਉਂਦੇ ਮੈਂ ਵੇਖ ਰਿਹਾ।
ਪਾਏ ਤ੍ਰਿਖਾ ਤੁਰ ਜਾ ਚਤਨੀਰ, ਕਰੋ ਪਿਆਵਣ ਧਰ ਕਰ ਤੀਰ।
ਸਾਧੂ ਆਪਣੇ ਪੁੱਤਰ ਰੂਪੇ ਨੂੰ ਕਹਿੰਦਾ, ਪੁੱਤਰਾ ਉੱਠ ਕੇ ਖਲੋ ਜਾ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆ ਰਹੇ ਨੇ, ਬਹੁਤ ਜ਼ਿਆਦਾ ਪਿਆਸੇ ਲੱਗਦੇ ਨੇ, ਉਹ ਪਾਣੀ ਦੀ ਮੰਗ ਕਰ ਰਹੇ ਨੇ, ਇਸ ਕਰਕੇ ਕਾਹਲੀ ਦੇ ਨਾਲ ਉੱਠ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਪਾਣੀ ਪਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ।
ਪਾਣੀ ਮੰਗਦਾ ਕੋਈ ਤਿਹਾਇਆ ਇੱਥੇ, ਅੱਖਾਂ ਖੋਲ ਕੇ ਸਾਧੂ ਤਕਾਉਂਦਾ ਏ। ਕੋੜੇ ਚੜਿਆ ਕੋਈ ਅਸਵਾਰ ਆਉਂਦਾ, ਕਿਤੇ ਪਾਣੀ ਉਹ ਪਿਆ ਸੁਣਾਉਂਦਾ ਏ। ਚੰਗੀ ਤਰ੍ਹਾਂ ਡਰੌਲੀ ਸੀ ਵੇਖ ਗਿਆ, ਉਹਨਾਂ ਖੁਸ਼ੀ ਦੇ ਵਿੱਚ ਸਮਾਉਂਦਾ ਏ। ਕਹਿੰਦਾ ਉੱਠ ਬੇਟਾ ਆਏ ਗੁਰੂ ਸੱਚੇ, ਪਾਣੀ ਮੰਗਦੇ ਦੇਹ ਜਤਾਉਂਦਾ ਏ। ਰੂਪਾ ਵੇਖ ਅਸਚਰਜ ਹੈਰਾਨ ਹੋਇਆ, ਰੂਪਾ ਵੇਖ ਅਸਚਰਜ ਹੈਰਾਨ ਹੋਇਆ। ਧੰਨ ਸਤਿਗੁਰੂ ਮੁਖੋਂ ਅਲਾਮਦਾ ਏ, ਸਾਡੇ ਵਾਸਤੇ ਆਏ ਕਰਤਾਰ ਸਿੰਘਾ, ਹੱਥ ਜੋੜ ਕੇ ਸੀਸ ਝੁਕਾਉਂਦਾ ਏ।
ਦੋਵਾਂ ਨੇ ਬੜਾ ਸ਼ੁਕਰ ਕੀਤਾ। ਦੋਵੇਂ ਸੋਚਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇੰਨੀ ਕਿਰਪਾ ਕੀਤੀ ਹੈ ਕਿ ਸਾਡੇ ਵਾਸਤੇ ਹੀ ਚੱਲ ਕੇ ਇੱਥੇ ਪਹੁੰਚੇ।
ਮ੍ਰਿਤਕ ਸਮਾਨ ਹੋ ਤੋ ਮੁਰ ਜਾਇਓ, ਉੱਠਿਓ ਸੁਨਤ ਜਨ ਅਮੀ ਪਿਲਾਇਓ।
ਕਵੀ ਜੀ ਲਿਖਦੇ ਨੇ ਕਿ ਮਰਿਆਂ ਦੇ ਸਮਾਨ ਰੂਪਾ ਪਿਆ ਸੀ ਜ਼ਮੀਨ ਦੇ ਉੱਤੇ ਲੰਮਾ, ਪਰ ਜਦੋਂ ਪਿਤਾ ਨੇ ਇਸ ਤਰ੍ਹਾਂ ਦੀ ਗੱਲ ਕੀਤੀ, ਉੱਠਿਓ ਸੁਨਤ ਜਨ ਅਮੀ ਪਿਲਾਇਓ, ਕਵੀ ਜੀ ਪ੍ਰਮਾਣ ਦਿੰਦੇ ਨੇ ਇਸ ਤਰ੍ਹਾਂ ਉੱਠ ਪਿਆ ਹੈ ਮਾਨੋ ਕਿਸੇ ਨੇ ਜਿਵੇਂ ਅੰਮ੍ਰਿਤ ਪਿਆ ਦਿੱਤਾ ਹੋਵੇ। ਇੰਨੀ ਜ਼ਿਆਦਾ ਸੁਖਦ ਉਸ ਨੂੰ ਗੱਲ ਲੱਗੀ ਸਤਿਗੁਰਾਂ ਦੇ ਆਉਣ ਦੀ।
ਦੋਨੋ ਖਰੇ ਦੂਰ ਕਰ ਜੋਰੇ, ਗੁਰ ਹੈ ਪ੍ਰੇਰ ਗਏ ਤਿੰਨ ਓਰੇ।
ਇੰਨਾ ਆਤਮਕ ਬਲ ਅੰਦਰ ਆ ਗਿਆ ਹੈ ਕਿ ਜਿਹੜੇ ਉੱਠ ਨਹੀਂ ਸਨ ਸਕਦੇ ਉਹ ਉੱਠ ਕੇ ਖਲੋ ਗਏ ਨੇ ਹੱਥ ਜੋੜ ਕੇ। ਸਤਿਗੁਰੂ ਜੀ ਥੋੜੀ ਦੂਰੀ ਦੇ ਉੱਤੇ ਸਨ, ਸਤਿਗੁਰਾਂ ਨੇ ਘੋੜੇ ਨੂੰ ਹੋਰ ਪ੍ਰੇਰਿਆ ਤੇ ਉਹਨਾਂ ਦੇ ਬਿਲਕੁਲ ਲਾਗੇ ਆ ਗਏ।
ਬਾਰ ਬਾਰ ਬਚ ਬਦਨ ਬਖਾਨੇ, ਹਮਕੋ ਲਾਗੀ ਤ੍ਰਿਖਾ ਮਹਾਨੇ।
ਉਹਨਾਂ ਦੇ ਲਾਗੇ ਆਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵਾਰ ਵਾਰ ਇਹੀ ਗੱਲ ਕਰਦੇ ਨੇ, ਸਾਨੂੰ ਬਹੁਤ ਪਿਆਸ ਲੱਗੀ ਹੈ, ਸਾਨੂੰ ਬਹੁਤ ਤੇ ਲੱਗੀ ਹੈ, ਛੇਤੀ ਤੋਂ ਛੇਤੀ ਪਾਣੀ ਪਿਓ।
ਖੋਜ ਰਹੇ ਜਲ ਕਤੂ ਨ ਪਾਇਓ, ਜੇਠ ਦੁਪਹਿਰੇ ਬਹੁਤ ਤਪਤਾਇਓ।
ਸਤਿਗੁਰੂ ਜੀ ਕਹਿੰਦੇ ਨੇ ਬੜਾ ਲੱਭਿਆ ਪਰ ਕਿਤੇ ਵੀ ਪਾਣੀ ਨਹੀਂ ਲੱਭਿਆ, ਜੇਠ ਦਾ ਮਹੀਨਾ ਬਹੁਤ ਜ਼ਿਆਦਾ ਤਪ ਰਿਹਾ, ਸਾਨੂੰ ਬਹੁਤ ਪਿਆਸ ਲੱਗੀ ਹੈ ਪਰ ਪਾਣੀ ਨਹੀਂ ਮਿਲਿਆ।
ਗਏ ਸਮੀਪ ਦੌਣ ਪਗ ਪਰੇ, ਪ੍ਰਭ ਜੀ ਜਲ ਸੋ ਤਿਆਰ ਹਮ ਕਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਹੋਰ ਜ਼ਿਆਦਾ ਲਾਗੇ ਹੋਏ ਤੇ ਦੋਵੇਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਡਿੱਗ ਪਏ ਨੇ, ਕਹਿੰਦੇ ਨੇ ਪ੍ਰਭੂ ਜੀ ਜਲ ਸੋ ਤਿਆਰ ਹਮ ਕਰੇ। ਹੇ ਸੱਚੇ ਪਾਤਸ਼ਾਹ, ਦੇਰੀ ਵਾਲੀ ਕੋਈ ਵੀ ਗੱਲ ਨਹੀਂ ਹੈ, ਪਾਣੀ ਤੇ ਤੁਹਾਡੇ ਵਾਸਤੇ ਪਹਿਲਾਂ ਤਿਆਰ ਕੀਤਾ ਹੋਇਆ।
ਕੋਨਾ ਜੰਡ ਬ੍ਰਿਛ ਲਟਕਾਇਓ, ਲਗ ਲੋਵਾਇਤ ਹੀ ਸਿਤ ਲਾਇਓ।
ਕਹਿੰਦੇ ਨੇ ਸੱਚੇ ਪਾਤਸ਼ਾਹ ਕੂਨਾ ਜੰਡ ਦੇ ਰੁੱਖ ਦੇ ਨਾਲ ਲਟਕਾਇਆ ਹੋਇਆ ਸੱਚੇ ਪਾਤਸ਼ਾਹ, ਲੋਹਾਂ ਲੱਗ ਲੱਗ ਕੇ ਇਹ ਬਹੁਤ ਹੀ ਜ਼ਿਆਦਾ ਪਾਣੀ ਠੰਡਾ ਹੋ ਚੁੱਕਾ।
ਉੱਚਤ ਆਪ ਕੇ ਪਾਣੀ ਜਾਨ, ਪਏ ਤ੍ਰਿਖਾ ਤੁਰ ਕਰਿਓ ਨਾ ਪਾਨਾ।
ਸੱਚੇ ਪਾਤਸ਼ਾਹ ਬਹੁਤ ਜ਼ਿਆਦਾ ਸੁੰਦਰ ਵਧੀਆ ਠੰਡਾ ਪਾਣੀ ਹੋ ਗਿਆ, ਐਸੀ ਗੱਲ ਜਾਣ ਕੇ ਅਸੀਂ ਆਪਣੇ ਪੀਣ ਦੇ ਲਾਇਕ ਨਹੀਂ ਸਮਝਿਆ, ਇਸੇ ਕਰਕੇ ਸੱਚੇ ਪਾਤਸ਼ਾਹ ਭਾਵੇਂ ਅਸੀਂ ਪਿਆਸ ਨੂੰ ਸਹਾਰਿਆ ਪਰ ਤੁਹਾਡੇ ਵਾਸਤੇ ਪਾਣੀ ਤਿਆਰ ਕਰਕੇ ਰੱਖੇ।
ਗਹਿਰ ਕਾਵ ਸਤ ਗੁਰੂ ਉਤਾਰੇ, ਤਨ ਕੋ ਬਸਨ ਪ੍ਰਿਥੀ ਪਰ ਡਾਰੇ।
ਉਸੇ ਵੇਲੇ ਸਤਿਗੁਰਾਂ ਦੀ ਰਕਾਬ ਨੂੰ ਫੜ ਕੇ ਸਤਿਕਾਰ ਦੇ ਨਾਲ ਉਹਨਾਂ ਨੇ ਸਤਿਗੁਰਾਂ ਨੂੰ ਘੋੜੇ ਤੋਂ ਥੱਲੇ ਉਤਾਰਿਆ, ਆਪਣੇ ਸਰੀਰ ਦੇ ਉੱਤੇ ਜਿਹੜੇ ਕੱਪੜੇ ਸਨ ਉਹਨਾਂ ਨੂੰ ਧਰਤੀ ਤੇ ਵਿਛਾ ਦਿੱਤਾ ਤੇ ਸਤਿਗੁਰਾਂ ਨੂੰ ਅਰਜ਼ ਕਰਕੇ ਉੱਤੇ ਬਿਠਾ ਲਿਆ।
प्रातन को डोना कर लियाए, हाथ जोड़ी ऊपर बैठाए।
हाथ जोड़ के अर्ज बेनती करके सतगुरां नूं उन्हां कपड़ियां दे उत्ते बिठा लिया ते फिर पत्तियां दा डोना पाव के पत्तियां दा भांडा तैयार करके लियाए।
तब रूपे जल तरे उतारा, कर डोना साधु कर तारा।
उसे वेले रूपे ने पानी नूं थले उतारिया है, उस डोने नूं पानी दे नाल भरिया ते साधु ने डोना फड़ के सतगुरां दे अग्गे कीता।
श्री हर गोविंद को पकरायो, करियो पान पुन बाक अलायो।
सतगुरु हर गोविंद सच्चे पातशाह जी ने उस जल नूं छकिया। सतगुरु जी बहुत ही ज्यादा प्रसन्न होए, अति ज्यादा सतगुरु सच्चे पातशाह जी दोवां दे उत्ते प्रसन्न हो गए।
हाथ जोड़ के खड़े ओ प्यो पुत्र, दित्ती दर्शने प्यास मिटाए छेती, उधर गुरु जी पास जाए पहुंचे, कहिंदे पानी है ते दियो पियाए छेती। असी पानी नू ढूंढ दे चले आए, लगी प्यास है दियो ले आए छेती। प्यो पुत्र ने चादरां लाए तो दोवें दित्तियां छावें विछाए छेती। घोड़ा जंड दे नाल अटकाए दिता, सतगुरां नूं लिया बैठाए छेती। रूपे ला कूना डूना पर दिता, लिया गुरां ने मुख लगाए छेती। भोले अपनी गई प्यास सारी, भोले अपनी गई प्यास सारी, सारा दुख हो गया हवाए छेती। छेवे सतगुरु तन करतार सिंघा, दित्ती सिखां दी आस पुजाए छेती।
करतार सिंह जी कलास वाली लिखदे ने कि सतगुरु हर गोविंद सच्चे पातशाह जी तनता दे योग ने, उन्हां सतगुरां नूं तन कहना चाहिदा जिन्हां ने दोवां सिखां दी आस नूं बड़ा छेती ही पूरा कर दिता। कवि जी लिखदे ने, करियो पान पुन बाक लायो। सतगुरां ने पानी पीता, जल नूं छकिया ते फिर सतगुरु सच्चे पातशाह जी ने इस तरह दे वचन कीते।
जल ऐसो कब पियो न आगे, किनू न दीन सकार अनुरागे।
सतगुरु जी कहिंदे ने इस तरह दा पानी जिंदगी दे विच पहला कदे भी नहीं पीता। कहिंदे ने किनू न दीन सकार अनुरागे, बड़े प्यार करदे ने, बड़िया ने बड़ी वारी पानी पियाया पर सतगुरु जी कहिंदे ने इस तरह दा पानी ते पहला कदे नहीं पीता।
आदिक त्रिखा कर पान मिटाई, अब तुम पियो जियो सुखदाई।
सतगुरु सच्चे पातशाह जी कहिंदे ने बहुत त्रे लगी सी, अज तुहाडे पानी नूं पी के मानो कि असीं अपने जीवन दी रक्षा कीती। अब तुम प्यायो जियो सुखदाई, सुखदाई पानी तुसीं मैनूं अज प्याए।
हिम यार शोरे मैं तर राखा, अत सीतर कर बे अभी लाखा।
सतगुरु जी कहिंदे ने बहुत ज्यादा ठंडा करन दी इच्छा दे नाल बर्फ दे विच शोरा रला के विच पानी रख के ठंडा कीता होया पानी बड़ी वारी पीता है। पर कहिंदे ने इस जल हम सम कबू ना पायो, पर जेड़ा तुसी पानी पिया है ना, इस तरह दा जिंदगी दे विच कदे भी पानी नहीं पीता।
बारंबार सराहन कियो,
कवि संतोख सिंह जी लिखदे ने के बार बार सतगुरु हर गोविंद सच्चे पातशाह जी ने बहुत ही ज्यादा उन्हां दी शलाघा कीती ते बहुत ज्यादा प्रसन्न होए।
सत गुरु जी विच प्रेम आए, ते सलाह रहे बार बार पानी, कहिंदे उम्र सारी विच नहीं मिलिया एहो जिहा कदे ठंडा ठार पानी। इस पानी ने अज बसवाद दिता, एहो जिहा ना विच संसार पानी। एदे पींदिया रस जो आए रहा, आया नहीं पीता लख वार पानी। ए तां देवतियां ताई नसीब भी नहीं, ए तां देवतियां ताई नसीब भी नहीं, कीती गर्मी सब उडार पानी। इस पानी दे जिहा करतार सिंघा,
ਦੂਜਾ ਠੀਕ ਹੀ ਨਹੀਂ ਵਿਚਾਰ ਪਾਣੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ, ਕਹਿੰਦੇ ਨੇ ਸਾਰੀ ਉਮਰ ਦੇ ਵਿੱਚ ਇਹੋ ਜਿਹਾ ਪਾਣੀ ਨਹੀਂ ਮਿਲਿਆ ਜਿਵੇਂ ਦਾ ਤੁਸੀਂ ਪਾਣੀ ਪਿਆ ਹੈ। ਕਹਿੰਦੇ ਨੇ ਇਹਦਾ ਸਵਾਦ ਐਸਾ ਅਜਬ ਹੈ ਕਿ ਸੰਸਾਰ ਦੇ ਵਿੱਚ ਇਹਦੇ ਨਾਲ ਦਾ ਪਾਣੀ ਹੋਰ ਕਿਤੇ ਹੋ ਹੀ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਨੇ ਐਸਾ ਰਸ ਆਇਆ ਤੁਹਾਡੇ ਪਾਣੀ ਦੇ ਵਿੱਚੋਂ, ਭਾਵੇਂ ਲੱਖਾਂ ਵਾਰ ਜੀਵਨ ਦੇ ਵਿੱਚ ਪਾਣੀ ਪੀਤਾ ਪਰ ਇਸ ਤਰ੍ਹਾਂ ਦਾ ਪਾਣੀ ਨਹੀਂ ਪੀਤਾ। ਸਤਿਗੁਰੂ ਜੀ ਕਹਿੰਦੇ ਨੇ ਦੇਵਤਿਆਂ ਨੂੰ ਵੀ ਐਸਾ ਪਾਣੀ ਨਸੀਬ ਨਹੀਂ ਹੁੰਦਾ ਹੋਵੇਗਾ, ਐਸਾ ਤੁਸੀਂ ਸਾਨੂੰ ਜਲ ਛਕਾਇਆ। ਸਤਿਗੁਰੂ ਜੀ ਦੋਵਾਂ ਦੇ ਉੱਤੇ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ। ਪਿਤਾ ਪੁੱਤਰ ਗੁਰ ਆਇਸ ਪਾਈ, ਕਰਿਓ ਪਾਣ ਜਲ ਤ੍ਰਿਖਾ ਮਿਟਾਈ। ਫੇਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਦੋਵਾਂ ਪਿਓ ਪੁੱਤਰਾਂ ਨੂੰ ਆਪਣੇ ਹੱਥਾਂ ਦੇ ਨਾਲ ਜਲ ਛਕਾਇਆ ਤੇ ਉਹਨਾਂ ਦੀ ਪਿਆਸ ਨੂੰ ਦੂਰ ਕੀਤਾ।
ਹਰਖਤ ਪੌਣ ਕਰਨ ਪੁਣ ਲਾਗੇ, ਪੂਰਬ ਜਨਮ ਪੁਣ ਜਿਨ ਜਾਗੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਦੇ ਪਿਛਲੇ ਜਨਮਾਂ ਦੇ ਕੀਤੇ ਹੋਏ ਪੁੰਨ ਜਾਗਰਤ ਹੋਏ ਨੇ, ਜਾਗ ਪਏ ਨੇ, ਉਹ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਚੱਲ ਮਾਰਨ ਲੱਗੇ ਨੇ, ਉਹਨਾਂ ਨੂੰ ਹਵਾ ਦੇਣ ਲੱਗੇ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੋਵਾਂ ਦੇ ਦੁੱਖ ਨੂੰ ਦੂਰ ਕੀਤਾ ਤੇ ਪਾਣੀ ਵੀ ਪਿਆ।
ਡੂਨਾ ਆਪ ਸਤਿਗੁਰਾਂ ਨੇ ਪਰ ਹੱਥੀ, ਪਿਓ ਪੁੱਤਾਂ ਦੇ ਤਾਈ ਪਿਆਇਆ ਜੀ। ਪਿਆਸ ਮਿਟ ਗਈ ਜਨਮ ਜਨਮਾਂਤਰਾਂ ਦੀ, ਮਾਇਆ ਅਗਨ ਦੇ ਤਾਈ ਬੁਝਾਇਆ ਜੀ। ਇੱਕ ਦਮ ਕਿਵਾੜਿਆ ਖੁੱਲ ਗਏ, ਰੰਗ ਦੋਹਾਂ ਨੇ ਹੋਰ ਵਟਾਇਆ ਜੀ। ਸਿੱਖੀ ਸਿਦਕ ਦਾ ਅੱਜ ਕਰਤਾਰ ਸਿੰਘਾ, ਪਿਓ ਪੁੱਤਰਾਂ ਨੇ ਫਲ ਪਾਇਆ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਿੱਖੀ ਤੇ ਸਿਦਕ ਦਾ ਅੱਜ ਦੋਵਾਂ ਪਿਓ ਪੁੱਤਰਾਂ ਨੇ ਜਿਹੜਾ ਫਲ ਹੈ ਨਾ ਉਸ ਨੂੰ ਪ੍ਰਾਪਤ ਇਸ ਤਰੀਕੇ ਦੇ ਨਾਲ ਕਰ ਲਿਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸਾਧੂ ਤਰ ਆਨੰਦ ਉਰ ਮਹਾਰਾਜ ਕਿਸ ਥਾਨ, ਵਿਚਰਤ ਹੋਤੇ ਸਮੀਪ ਕਿਤ ਕੀਨ ਪਾਣ ਜਲ ਆਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਾਧੂ ਨੇ ਅਨੰਤਤਾ ਦੀ ਹਾਲਤ ਦੇ ਵਿੱਚ ਹੱਥ ਜੋੜ ਕੇ ਅਰਜ ਕੀਤੀ, ਕਹਿੰਦਾ ਹੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਕਿੱਥੇ ਸੀ? ਵਿਚਰਤ ਹੋਤੇ ਸਮੀਪ ਕਿਤ ਕੀਨ ਪਾਣ ਜਲ ਆਣ। ਸੱਚੇ ਪਾਤਸ਼ਾਹ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਜਿਵੇਂ ਤੁਸੀਂ ਬਹੁਤ ਹੀ ਜ਼ਿਆਦਾ ਲਾਗੇ ਸੀ, ਇਸੇ ਕਰਕੇ ਛੇਤੀ ਪਹੁੰਚ ਗਏ।
ਉਚਿਤ ਆਪਨੇ ਹਮ ਕੇ ਜਾਨ, ਤੁਮ ਹਿਤ ਧਰਿਓ ਕੀਓ ਨਹੀਂ ਪਾਨਾ।
ਸੱਚੇ ਪਾਤਸ਼ਾਹ ਤੁਹਾਡੇ ਲਾਇਕ ਸ਼ਕਣ ਦੇ ਅਸੀਂ ਜਾਣ ਕੇ ਪਾਣੀ ਨੂੰ ਆਪ ਨਹੀਂ ਪੀਤਾ, ਤੁਹਾਡੇ ਵਾਸਤੇ ਰੱਖ ਛੱਡਿਆ।
ਕਿਰਪਾ ਤਾਰ ਕਰ ਪੁਰਵੀ ਆਸ, ਦਾਸ ਜਾਣ ਕਰ ਪਹੁੰਚੇ ਪਾਸ।
ਸਾਧੂ ਕਹਿੰਦਾ ਕਿਰਪਾ ਨੂੰ ਧਾਰਨ ਕਰਕੇ ਸੱਚੇ ਪਾਤਸ਼ਾਹ ਤੁਸੀਂ ਸਾਡੀ ਆਸ਼ਾ ਨੂੰ ਪੂਰਿਆਂ ਕੀਤਾ, ਦਾਸ ਜਾਣ ਕੇ ਕਿਰਪਾ ਕਰਕੇ ਸਾਡੇ ਕੋਲ ਪਹੁੰਚੇ ਹੋ। ਇਸ ਤਰੀਕੇ ਦੇ ਨਾਲ ਉਸ ਵੇਲੇ ਸਾਧੂ ਨੇ ਅਰਜ ਕੀਤੀ।
ਹੱਥ ਬੰਨ ਕੇ ਬੇਨਤੀ ਕਰੇ ਸਾਧੂ, ਕਿਤੇ ਖੇਡ ਦੇ ਨੇੜੇ ਸ਼ਿਕਾਰ ਆਏ, ਸਾਡੇ ਮੁਰਦਿਆਂ ਦੇ ਮੂੰਹ ਚੋਣ ਪਾਣੀ, ਮਿਹਰ ਕਰਕੇ ਸੁਣ ਪੁਕਾਰ ਆਏ। ਕੱਲੇ ਫਿਰ ਰਹੇ ਬੀਆਬਾਣ ਅੰਦਰ, ਕੱਲੇ ਫਿਰ ਰਹੇ ਬੀਆਬਾਣ ਅੰਦਰ, ਨਾਲ ਕਿਉਂ ਨਹੀਂ ਅੱਜ ਅਸਵਾਰ ਆਏ। ਆਏ ਡਰੋਲੀਓ ਕਦੋਂ ਕਰਤਾਰ ਸਿੰਘਾ, ਡੇਰਾ ਕਿਸ ਥਾਂ ਹੋਰ ਉਤਾਰ ਆਏ।
ਹੁਣ ਸਾਧੂ ਇਹ ਸਮਝਦਾ ਕਿ ਸਤਿਗੁਰੂ ਜੀ ਡਰੋਲੀ ਤੋਂ ਬਾਹਰ ਸ਼ਿਕਾਰ ਖੇਡਣ ਦੇ ਵਾਸਤੇ ਆਏ ਹੋਣਗੇ, ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਛੇਤੀ ਪਹੁੰਚ ਗਏ ਨੇ, ਕਿਉਂਕਿ ਬਾਰ ਬਾਰ ਇਸ ਗੱਲ ਦਾ ਜ਼ਿਕਰ ਆਇਆ ਕਿ ਸਾਧੂ ਵੀ ਭਾਵੇਂ ਬੜਾ ਸ਼ਰਧਾਲੂ ਹੈ ਪਰ ਰੂਪਾ ਉਹਦਾ ਜਿਹੜਾ ਪੁੱਤਰ ਹੈ ਨਾ ਉਹ ਬਹੁਤ ਹੀ ਜ਼ਿਆਦਾ ਸਿਦਕੀ ਹੈ। ਪਿੱਛੇ ਇਤਿਹਾਸ ਦੇ ਵਿੱਚ ਕਵੀ ਜੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਸੀ ਕਿ ਸਤਿਗੁਰਾਂ ਨੇ ਵਰਦਾਨ ਦਿੱਤਾ ਸਾਧੂ ਨੂੰ ਕਿ ਤੇਰੇ ਘਰ ਦੇ ਵਿੱਚ ਜਿਹੜਾ ਪੁੱਤਰ ਹੋਵੇਗਾ ਨਾ ਉਹ ਬਹੁਤ ਹੀ ਜ਼ਿਆਦਾ ਦ੍ਰਿੜ ਨਿਸ਼ਚੇ ਵਾਲਾ ਹੋਵੇਗਾ, ਸਿੱਖੀ ਦੇ ਵਿੱਚ ਪੂਰਾ ਹੋਵੇਗਾ। ਇਸੇ ਸਤਿਗੁਰਾਂ ਦੇ ਬਚਨ ਨੂੰ ਬਾਰ ਬਾਰ ਕਵੀ ਜੀ ਨੇ ਥੋੜਾ ਥੋੜਾ ਪੂਰਾ ਕੀਤਾ। ਹੁਣ ਸਾਧੂ ਨੇ ਅਰਜ਼ ਕੀਤੀ ਹੈ ਕਿ ਸੱਚੇ ਪਾਤਸ਼ਾਹ ਸ਼ਿਕਾਰ ਖੇਡਣ ਦੇ ਵਾਸਤੇ ਲੱਗਦਾ ਹੈ, ਤੁਸੀਂ ਬਾਹਰ ਆਏ ਹੋਵੋਗੇ, ਸਾਡੀ ਪੁਕਾਰ ਨੂੰ ਸੁਣਿਆ ਤੇ ਸੱਚੇ ਪਾਤਸ਼ਾਹ ਤੁਸੀਂ ਆ ਗਏ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸ ਤਰ੍ਹਾਂ ਜਵਾਬ ਦਿੰਦੇ ਨੇ, ਕਵੀ ਸੰਤੋਖ ਸਿੰਘ ਜੀ ਇੰਜ ਲਿਖਦੇ ਨੇ। ਸੁਣ ਸਤਿਗੁਰ ਬਿਰਤਾਂਤ ਬਖਾਨਾ, ਤੀਸ ਕੋਸ ਹਮ ਕੀਨ ਪਿਆਨਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਾਧੂ ਅਸੀਂ ਲਾਗੋ ਨਹੀਂ ਆਏ, ਤੀਆਂ ਕੋਹਾਂ ਦੇ ਰਸਤੇ ਨੂੰ ਤੈਅ ਕੀਤਾ, ਭਾਵ ਕਿ ਡਰੋਲੀ 30 ਕੋਹਾਂ ਦੀ ਦੂਰੀ ਤੇ ਸੀ। ਸਤਿਗੁਰੂ ਜੀ ਕਹਿਣ ਦਾ ਯਤਨ ਕਰਦੇ ਨੇ, ਅਸੀਂ ਉੱਥੋਂ ਆਏ, ਭਾਵ ਕਿ ਡਰੋਲੀ ਤੋਂ ਆਇਆ, ਇੱਥੋਂ ਲਾਗੋ ਨਹੀਂ ਆਏ। ਤਾਏ ਪੀਵਣ ਨੀਰ ਤੁਮਾਰਾ, ਜੇਠ ਦੁਪਹਿਰੀ ਅਬ ਕੁਛ ਟਾਰਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਿਰਫ ਤੁਹਾਡੇ ਪਾਣੀ ਨੂੰ ਪੀਣ ਦੇ ਵਾਸਤੇ ਅਸੀਂ 30 ਕੋਹਾਂ ਦੇ ਰਸਤੇ ਨੂੰ ਤੈਅ ਕੀਤਾ। ਜੇੜ ਦੀ ਤਿੱਖੀ ਦੁਪਹਿਰ ਲੱਗੀ ਹੋਈ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਹੁਣ ਤੇ ਸ਼ਾਮਾਂ ਪੈ ਗਈਆਂ ਨੇ, ਹੁਣ ਤੇ ਦਿਨ ਢਲ ਗਿਆ। ਇਸ ਤਰ੍ਹਾਂ ਸਤਿਗੁਰਾਂ ਨੇ ਅੱਗੋਂ ਜਵਾਬ ਦਿੱਤਾ,
ਤੁਹਾਡੇ ਪ੍ਰੇਮ ਨੇ ਆ ਡਾਢੀ ਖਿੱਚ ਕੀਤੀ, ਮੌਜ ਠੰਡ ਦੀ ਉਹ ਜਾਤੀ ਭਲੀ ਨਾ ਸੀ, ਤੁਹਾਡੀ ਪੀੜ ਹਿਰਦਾ ਜਰ ਸਕਿਆ ਨਾ, ਖਿੜੀ ਰਹੀ ਓ ਹਿਰਦੇ ਦੀ ਕਲੀ ਨਾ ਸੀ, ਕੱਲੇ ਉੱਠ ਡਰੋਲੀਓ ਚਲੇ ਆਏ, ਕੱਲੇ ਉੱਠ ਡਰੋਲੀਓ ਚਲੇ ਆਏ, ਉਸੇ ਵਕਤ ਦੁਪਹਿਰ ਕੁਝ ਟਲੀ ਨਾ ਸੀ, ਤੁਹਾਡੇ ਪਾਸ ਆ ਠਹਿਰੇ ਕਰਤਾਰ ਸਿੰਘਾ, ਸੁਰਤ ਮਨ ਦੀ ਕਿਤੇ ਹੋਈ ਖਲੀ ਨਾ ਸੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਡੀ ਤੇ ਸੁਰਤੀ ਵੀ ਨਹੀਂ ਖਲੋਤੀ ਤੇ ਸਾਡਾ ਸਰੀਰ ਕਿਵੇਂ ਖਲੋ ਸਕਦਾ ਸੀ। ਇਸ ਤਰੀਕੇ ਦੇ ਨਾਲ ਕਵੀ ਜੀ ਨੇ ਬਿਆਨ ਕੀਤਾ।
ਵਾ ਸਿੱਖ ਵੀ ਹੋਣ ਤੇ ਹੋ ਜਹੇ, ਅਤੇ ਗੁਰੂ ਵੀ ਹਰ ਗੋਬਿੰਦ ਹੋਵੇ, ਸਿੱਖ ਗੁਰੂ ਦੇ ਨਾਮ ਤੇ ਵਿਕੇ ਹੋਏ, ਅਤੇ ਗੁਰੂ ਵੀ ਸਿੱਖਾਂ ਦੀ ਜਿੰਦ ਹੋਵੇ, ਬੇੜੇ ਕਿਉਂ ਨਾ ਜਗ ਤੋਂ ਪਾਰ ਹੋਵਣ, ਬੇੜੇ ਕਿਉਂ ਨਾ ਜਗ ਤੋਂ ਪਾਰ ਹੋਵਣ, ਕਾਨੂੰ ਕਾਲ ਦੀ ਸਿੱਖ ਨੂੰ ਚਿੰਦ ਹੋਵੇ, ਐਸੇ ਗੁਰੂ ਦੀ ਸ਼ਰਨ ਕਰਤਾਰ ਸਿੰਘਾ, ਲਵੋ ਜਿਸ ਦੇ ਤਾਈ ਪਸੰਦ ਹੋਵੇ।
ਕਰਤਾਰ ਸਿੰਘ ਜੀ ਕਲਾਸ ਵਿੱਚ ਲਿਖਦੇ ਨੇ ਕਿ ਸਿੱਖ ਵੀ ਇਹੋ ਜਿਹੇ ਹੋਣੇ ਚਾਹੀਦੇ ਨੇ ਤੇ ਗੁਰੂ ਵੀ ਇਹੋ ਜਿਹਾ ਹੋਣਾ ਚਾਹੀਦਾ। ਅਸੀਂ ਸਾਰੇ, ਮੈਂ ਤੁਸੀਂ ਸਾਰੇ ਮਿਲ ਕੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ ਕਰੀਏ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਤੇ ਹਰਗੋਬਿੰਦ ਨੇ ਸਾਡੇ ਵਿੱਚ ਫਰਕ ਹੋ ਸਕਦਾ ਹੈ। ਇਸ ਕਰਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਕਿ ਸਾਨੂੰ ਵੀ ਐਸੇ ਸਿੱਖ ਬਣਾ ਲੈਣ, ਤਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਸੀਂ ਸੱਚੇ ਤੇ ਸੁੱਚੇ ਸਿੱਖ ਬਣ ਸਕੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਰਨ ਦੇ ਵਿੱਚ ਡਿੱਗੇ ਹੋਏ ਸਤਿਗੁਰੂ ਜੀ ਸਾਡੀ ਕੀਤੀ ਨੂੰ ਪ੍ਰਵਾਨ ਕਰਕੇ ਸਾਡੇ ਤੇ ਮਿਹਰ ਭਰਿਆ ਹੱਥ ਰੱਖਣ। ਮੇਰੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹੀ ਅਰਦਾਸ ਹੈ, ਆਪਾਂ ਸਾਰੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹੀ ਅਰਦਾਸ ਕਰੀਏ ਕਿ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਕੇ ਸਾਨੂੰ ਐਸੇ ਬਣਾ ਲੈਣ।
ਕਾਰ ਤੇ ਖਾਨਣ ਕੀ ਅਬ ਤਿਆਗੋ, ਕਰੋ ਦੇਗ ਗੁਰ ਕੀ ਅਨੁਰਾਗੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਦੋਵਾਂ ਨੂੰ ਹੁਕਮ ਕੀਤਾ, ਸਾਧੂ ਨੂੰ ਤੇ ਰੂਪੇ ਨੂੰ, ਕਹਿੰਦੇ ਨੇ ਕਿ ਤਰਖਾਣਾ ਵਾਲਾ ਜਿਹੜਾ ਕੰਮ ਹੈ ਨਾ, ਅੱਜ ਤੋਂ ਤੁਸੀਂ ਨਹੀਂ ਕਰਨਾ। ਕਹਿੰਦੇ ਨੇ ਕਰੋ ਦੇਗ ਗੁਰ ਕੀ ਅਨੁਰਾਗੋ, ਗੁਰੂ ਦੇ ਪ੍ਰੇਮ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਤੁਸੀਂ ਦੇਗ ਕਰਿਆ ਕਰੋ, ਤੁਸੀਂ ਲੰਗਰ ਕਰਿਆ ਕਰੋ।
ਹਮ ਪ੍ਰਸੰਨ ਬਰ ਜਾਚਨ ਕੀ ਜੈ, ਅਭਿਲਾਖਤ ਸੁਖ ਪਾਏ ਸੋਲੀ ਜੈ।
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਮੈਂ ਤੁਹਾਡੇ ਦੋਵਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰਸੰਨ ਹਾਂ, ਕੋਈ ਵਰਦਾਨ ਮੰਗ ਲਓ, ਜੋ ਮੰਗੋਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹੀ ਵਰਦਾਨ ਦਿਆਂਗੇ।
ਪਿਤਾ ਪੁੱਤਰ ਕਰ ਜੋਰੀ ਉਚਾਰੇ, ਆਣ ਆਪਣੇ ਦਾਸ ਉਧਾਰੇ।
ਦੋਵਾਂ ਪਿਓ ਪੁੱਤਰਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਣ ਕੇ ਸਾਡੇ ਜਲ ਨੂੰ ਛਕਿਆ, ਸਾਡਾ ਉਧਾਰ ਕੀਤਾ, ਇਸ ਤੋਂ ਵਧੀਆ ਹੋਰ ਕਿਹੜਾ ਵਰਦਾਨ ਹੋ ਸਕਦਾ, ਤੁਹਾਡੀ ਬੜੀ ਕਿਰਪਾ। ਸਤਿਗੁਰੂ ਜੀ ਕਹਿੰਦੇ ਨੇ ਨਹੀਂ, ਕੁਝ ਨਾ ਕੁਝ ਜ਼ਰੂਰ ਮੰਗੋ।
ਕਹਿੰਦੇ ਨੇ ਦੇਹੋ ਨਿਜ ਸਿੱਖੀ ਕੋ ਅਬ ਦਾਨ,
ਜਿਸ ਤੇ ਜਨਮ ਮਰਨ ਦੁੱਖ ਹਨ। ਇਹ ਸੱਚੇ ਪਾਤਸ਼ਾਹ ਜੇਕਰ ਦੇਣਾ ਹੀ ਹੈ ਤੇ ਸੱਚੇ ਪਾਤਸ਼ਾਹ ਆਪਣੀ ਸਿੱਖੀ ਦਾ ਦਾਨ ਦੇ ਦਿਓ। ਸਿੱਖੀ ਦੇ ਦਾਨ ਦਾ ਇਹ ਮਤਲਬ ਨਹੀਂ ਹੈ ਕਿ ਨਾਮਧਾਰੀ ਬਣ ਗਏ, ਅੰਮ੍ਰਿਤ ਛਕ ਲਿਆ ਤੇ ਸਿੱਖ ਬਣ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਦਾਨ ਮੰਗਿਆ ਕਿ ਕਿਰਪਾ ਕਰਕੇ ਅਸੀਂ ਇੰਨੇ ਦ੍ਰਿੜ ਵਿਸ਼ਵਾਸੀ ਹੋ ਸਕੀਏ। ਜਿਸ ਤਰ੍ਹਾਂ ਦੇ ਸਤਿਗੁਰੂ ਜੀ ਸਾਡੇ ਤੋਂ ਮੰਗ ਕਰਦੇ ਨੇ, ਸਾਨੂੰ ਚਾਹੁੰਦੇ ਨੇ। ਸਤਿਗੁਰੂ ਜੀ ਸਾਡੇ ਲਿਬਾਸ ਨੂੰ ਨਹੀਂ ਦੇਖਦੇ, ਇਹ ਲਿਬਾਸ ਜਿਹੜਾ ਇਹ ਸਾਰਾ ਕੁਝ ਬਾਹਰ ਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਦਰੋਂ ਵੀ ਸੱਚੇ ਤੇ ਸੁੱਚੇ ਲੋੜਦੇ ਨੇ ਕਿ ਅਸੀਂ ਐਸੇ ਬਣੇ। ਹੁਣ ਇਹ ਜਿਹੜਾ ਦਾਨ ਮੰਗਿਆ ਸਿੱਖ ਤੇ ਪਹਿਲਾਂ ਵੀ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੜੇ ਚਿਰਾਂ ਦਾ ਯਾਦ ਕਰਦੇ ਨੇ, ਬੜਾ ਪ੍ਰੇਮ ਵੀ ਹੈ, ਪਰ ਫੇਰ ਵੀ ਮਨ ਦੇ ਵਿੱਚ ਐਸੀ ਇੱਛਾ ਹੈ ਕਿ ਸੱਚੇ ਪਾਤਸ਼ਾਹ ਜਿਵੇਂ ਦਾ ਮਨ ਸਾਡਾ ਇਸ ਵੇਲੇ ਬਣਿਆ ਹੋਇਆ ਇਸੇ ਤਰ੍ਹਾਂ ਦਾ ਹਮੇਸ਼ਾ ਮਨ ਬਣਿਆ ਰਹੇ। ਸੱਚੇ ਪਾਤਸ਼ਾਹ ਸਿੱਖੀ ਦਾ ਦਾਨ ਦਿਓ, ਹੋਰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ। ਜਿਸ ਤੇ ਜਨਮ ਮਰਨ ਦੁੱਖ ਹਨ, ਕਿਸੇ ਵੀ ਲਿਬਾਸ ਨੂੰ ਕਿਸੇ ਵੀ ਭੇਖ ਨੂੰ ਧਾਰਨ ਕਰਨ ਦੇ ਨਾਲ ਜਨਮ ਤੇ ਮਰਨ ਦਾ ਦੁੱਖ ਕੱਟਿਆ ਨਹੀਂ ਜਾਂਦਾ, ਇਸ ਗੱਲ ਦਾ ਖੁਲਾਸਾ ਹੋ ਰਿਹਾ ਕਿ ਸਿੱਖੀ ਕਿਹੜੀ ਚੀਜ਼ ਦਾ ਨਾਮ ਹੈ। ਕਹਿੰਦੇ ਨੇ ਸਿੱਖੀ ਦਾ ਦਾਨ ਦਿਓ ਜਿਸ ਤੇ ਜਨਮ ਮਰਨ ਦੁੱਖ ਹਨ, ਜਿਹਦੇ ਕਰਕੇ ਜਨਮ ਤੇ ਮਰਨ ਦਾ ਦੁੱਖ ਹੀ ਖਤਮ ਹੋ ਜਾਵੇ। ਇਸ ਤਰ੍ਹਾਂ ਦਾ ਉਹਨਾਂ ਨੇ ਵਰਦਾਨ ਮੰਗਿਆ।
ਤੁਮਰੇ ਚਰਨਨ ਕੋ ਹੋਏ ਪ੍ਰੇਮ, ਬਿਸਰੇ ਨਹੀਂ ਕਬ ਦਾਤਾ ਛੇਮ।
ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦਾ ਪ੍ਰੇਮ ਇੰਨਾ ਜ਼ਿਆਦਾ ਸਾਡੇ ਮਨ ਦੇ ਵਿੱਚ ਹੋਵੇ, ਇੰਨਾ ਜ਼ਿਆਦਾ ਤੁਹਾਡੇ ਨਾਲ ਅਸੀਂ ਪ੍ਰੇਮ ਕਰਦੇ ਹੋਈਏ, ਬਿਸਰੇ ਨਹੀਂ ਕਬ ਦਾਤਾ ਛੇਮ, ਇੱਕ ਪਲ ਦੇ ਮਾਤਰ ਵੀ ਹੇ ਮੁਕਤੀ ਦੇ ਦਾਤੇ ਅਸੀਂ ਤੁਹਾਨੂੰ ਨਾ ਭੁੱਲੀਏ। ਇਹਦਾ ਨਾਮ ਹੈ ਸਿੱਖੀ।
ਜੋ ਤੁਮ ਟਹਿਲ ਦਿਓ ਹਮ ਤਾਈ, ਕਰ ਦੇਗ ਨਿਤ ਬਨੋ ਸਹਾਈ।
ਕਹਿੰਦੇ ਨੇ ਸੱਚੇ ਪਾਤਸ਼ਾਹ ਤੁਸੀਂ ਹੁਕਮ ਕੀਤਾ ਹੈ ਜਿਹੜਾ ਪਹਿਲਾਂ ਕੰਮ ਕਰਦੇ ਹਾਂ ਇਹਨੂੰ ਨਹੀਂ ਕਰਨਾ, ਅੱਜ ਤੋਂ ਬਾਅਦ ਦੇਗ ਕਰਨੀ ਹੈ। ਇਹ ਸੱਚੇ ਪਾਤਸ਼ਾਹ ਤੁਸੀਂ ਹੁਕਮ ਕੀਤਾ ਹੈ, ਕਰੈ ਦੇਗ ਨਿਤ, ਤੁਹਾਡਾ ਹੁਕਮ ਸਿਰ ਮੱਥੇ ਦੇ ਉੱਤੇ, ਅਸੀਂ ਲੰਗਰ ਕਰਾਂਗੇ, ਦੇਗ ਕਰਾਂਗੇ, ਬਨੋ ਸਹਾਈ। ਪਰ ਸੱਚੇ ਪਾਤਸ਼ਾਹ ਤੁਹਾਡੀ ਸਹਾਇਤਾ ਦੀ ਲੋੜ ਹੈ, ਤੁਹਾਡੀ ਕਿਰਪਾ ਦੀ ਲੋੜ ਹੈ।
ਅਪਰ ਨਬਾਛਾ ਹਮਰੇ ਕੋਈ, ਕਰ ਚਾਵਣ ਦੇਹ ਤੁਮ ਜੋਈ।
ਹੱਥ ਜੋੜ ਕੇ ਕਹਿੰਦੇ ਨੇ ਸੱਚੇ ਪਾਤਸ਼ਾਹ ਹੋਰ ਕੋਈ ਮੰਗ ਨਹੀਂ, ਕਿਸੇ ਵੀ ਪ੍ਰਕਾਰ ਦੀ ਕੋਈ ਲਾਲਸਾ ਨਹੀਂ, ਕਰੈ ਅਚਾਵਣ ਦਿਓ ਤੁਮ ਜੋਈ, ਜੋ ਤੁਹਾਡੀ ਕਿਰਪਾ ਦੇ ਨਾਲ ਮਿਲੇਗਾ ਸੱਚੇ ਪਾਤਸ਼ਾਹ ਸਾਧ ਸੰਗਤ ਨੂੰ ਛਕਾ ਦਿਆਂਗੇ ਲੰਗਰ ਲਾ ਕੇ।
ਪੁਰ ਮੈਂ ਗੁਰ ਸਿੱਖ ਨ ਮੂੜੇ, ਮਤ ਸਰ ਅਗਨ ਜਰਾ ਨਿਤ ਕੂੜੇ।
ਇਸ ਤੋਂ ਬਾਅਦ ਫਿਰ ਸਾਧੂ ਨੇ ਅਰਜ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਸਾਡੀ ਪੁਰੀ ਦੇ ਵਿੱਚ ਕੋਈ ਵੀ ਸਿੱਖ ਨਹੀਂ, ਸਾਰੇ ਦੇ ਸਾਰੇ ਮੂਰਖ ਰਹਿੰਦੇ ਨੇ।
ਮਤ ਸਰ ਅਗਨ ਜਰਾ ਨਿਤ ਕੂੜੇ,
ਈਰਖਾ ਦੀ ਅਗਨੀ ਦੇ ਨਾਲ ਜਿਹੜੇ ਕੂੜੇ ਝੂਠੇ ਨੇ ਨਾ ਉਹ ਬੜਾ ਸੜਦੇ ਨੇ।
ਤਿੰਨ ਮੋ ਬਾਸ ਹੈ ਦੁਖ ਆਰਾ, ਇੱਕ ਅਲੰਬ ਤੁਮ ਆਹੋ ਹਮਾਰਾ।
ਸਾਧੂ ਕਹਿੰਦਾ ਸੱਚੇ ਪਾਤਸ਼ਾਹ ਸਿਰਫ ਕੇਵਲ ਤੇ ਕੇਵਲ ਤੁਸੀਂ ਹੀ ਸਾਡੇ ਆਸਰੇ ਹੋ, ਇਸ ਪੁਰੀ ਦੇ ਵਿੱਚ ਵਸਣਾ ਬਹੁਤ ਹੀ ਜ਼ਿਆਦਾ ਔਖਾ ਹੈ।
ਜਿਮ ਰਾਖੋ ਤਿਮ ਰਹਿ ਗੁਸਾਈ, ਬਿਨਾ ਸੇਵ ਅਪਰ ਨਾ ਚਤੁਰਾਈ।
ਕਹਿੰਦਾ ਕਿ ਸੇਵਾ ਤੋਂ ਬਗੈਰ ਹੋਰ ਕੋਈ ਚਤੁਰਾਈ ਨਹੀਂ। ਸੱਚੇ ਪਾਤਸ਼ਾਹ ਜੇਕਰ ਇੱਥੇ ਵੀ ਰੱਖਣਾ ਚਾਹੋਗੇ ਅਸੀਂ ਤਾਂ ਵੀ ਪ੍ਰਸੰਨ ਹਾਂ, ਪਰ ਮੇਰੇ ਮਨ ਦੀ ਇੱਛਾ ਹੈ ਕਿ ਸੱਚੇ ਪਾਤਸ਼ਾਹ ਸਾਡਾ ਇੱਥੇ ਰਹਿਣਾ ਦੁੱਖ ਵਾਲਾ ਹੈ।
ਸੁਣ ਸਤ ਗੁਰ ਦੇ ਧੀਰਜ ਕਹਿ, ਨਰ ਦੋਖੀ ਤੁਮਰੇ ਨਹੀਂ ਰਹਿ।
ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਧੀਰੇ ਦਿੱਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਉਹਨਾਂ ਦੇ ਉੱਤੇ ਰਿਝੇ ਹੋਏ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਵੀ ਤੁਹਾਡਾ ਦੋਖੀ ਬਾਕੀ ਨਹੀਂ ਰਹੇਗਾ, ਕੋਈ ਰਹੇਗਾ ਹੀ ਨਹੀਂ।
ਕਹਿੰਦੇ ਨੇ ਉੱਜਰ ਜਾਏਗੋ ਗ੍ਰਾਮ ਮਹਾਨਾ, ਰਚੋ ਗ੍ਰਾਮ ਆਪਣੋ ਸ਼ੁਭ ਥਾਨਾ।
ਸਤਿਗੁਰਾਂ ਨੇ ਉਸੇ ਵੇਲੇ ਇੱਕ ਪਾਸੇ ਇਹਨਾਂ ਤੇ ਕਿਰਪਾ ਕਰਕੇ ਵਰਦਾਨ ਦੇ ਦਿੱਤਾ ਤੇ ਦੂਸਰੇ ਪਾਸੇ ਇਹਨਾਂ ਨੂੰ ਰਾਜੀ ਰੱਖਣ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਿੰਡ ਨੂੰ ਸਾਰੇ ਨੂੰ ਸਰਾਪ ਦੇ ਦਿੱਤਾ। ਕਹਿੰਦੇ ਨੇ ਸਾਰੇ ਦਾ ਸਾਰਾ ਪਿੰਡ ਉੱਜੜ ਜਾਏਗਾ, ਰਚੋ ਗ੍ਰਾਮ ਆਪਣੋ ਸ਼ੁਭ ਥਾਨਾ, ਨਵਾਂ ਪਿੰਡ ਵਸੇਗਾ ਜਿਹੜਾ ਕਿ ਤੁਸੀਂ ਵਸਾਓਗੇ ਚੰਗੀ ਜਗ੍ਹਾ ਦੇ ਉੱਤੇ।
ਵਦੈ ਬਾਂਸ ਤੇ ਰੋਤ ਰਹਿ, ਬਹੁਤ ਬੜਾਈ ਬਿਦਤ ਸੋਲ ਹੈ।
ਸਾਧੂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤੇਰੀ ਵੰਸ਼ ਬਹੁਤ ਹੀ ਜ਼ਿਆਦਾ ਦੁਨੀਆਂ ਦੇ ਵਿੱਚ ਵਧੇਗੀ ਤੇ ਹਰ ਇੱਕ ਜਗ੍ਹਾ ਦੇ ਉੱਤੇ ਤੁਹਾਡੀ ਵੰਸ਼ ਦੇ ਲੋਕਾਂ ਨੂੰ ਵਡਿਆਈ ਮਿਲੇਗੀ।
ਸੁਣ ਗੁਰ ਤੇ ਸਾਧੂ ਪੁਰ ਗਯੋ, ਗੁਰ ਬਿਰ ਤੰਤ ਸਭ ਪਾਖਤ ਪਾਇਓ।
ਕਵੀ ਜੀ ਲਿਖਦੇ ਨੇ ਕਿ ਸੁਣ ਕੇ ਸਾਧੂ ਬੜਾ ਪ੍ਰਸੰਨ ਹੋਇਆ, ਦੌੜਦਾ ਹੋਇਆ ਆਪਣੇ ਪਿੰਡ ਦੇ ਵਿੱਚ ਪਹੁੰਚਿਆ ਤੇ ਆਪਣੇ ਘਰ ਜਾ ਕੇ ਸਾਰਾ ਬਿਰਤਾਂਤ ਸੁਣਾਇਆ।
ਸੁਣਤ ਪਾਰ ਜਾਯੋਰ ਹਰ ਖਾਈ, ਹਿਤ ਦਰਸ਼ਨ ਪਤੀ ਕੇ ਸੰਗ ਆਈ।
ਸੁਣ ਕੇ ਸਾਧੂ ਦੀ ਘਰਵਾਲੀ ਬੜੀ ਪ੍ਰਸੰਨ ਹੋਈ ਤੇ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਆਪਣੇ ਪਤੀ ਦੇ ਨਾਲ ਉੱਥੇ ਪਹੁੰਚੀ ਹੈ ਜਿੱਥੇ ਰੂਪਾ ਪਹਿਲਾਂ ਹੀ ਸਤਿਗੁਰਾਂ ਦੇ ਲਾਗੇ ਖਲੋਤਾ ਸੀ।
ਦੇਖਤ ਹੀ ਪਾਇਨ ਪਰ ਪਰੀ, ਧੰਨ ਗੁਰੂ ਹਮਰੀ ਕੁਲ ਤਰੀ।
ਦੇਖਦਿਆਂ ਸਾਰ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹ ਬੀਬੀ ਡਿੱਗੀ, ਅਰਜ ਕੀਤੀ, ਧੰਨ ਗੁਰੂ ਹਮਰੀ ਕੁਲ ਤਰੀ, ਹੇ ਸੱਚੇ ਪਾਤਸ਼ਾਹ ਕਿਰਪਾ ਕੀਤੀ ਹੈ ਕਿ ਸਾਡੀ ਕੁਲ ਨੂੰ ਤੁਸੀਂ ਤਾਰ ਦਿੱਤਾ।
ਹਮ ਸਮਦੀ ਨਨ ਕੀ ਕੋ ਸੁਣ, ਅਸ ਕਾਰਜ ਰਾਵਰ ਕੋ ਬਨ।
ਸਾਧੂ ਦੀ ਘਰਵਾਲੀ ਰੂਪੇ ਦੀ ਮਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕਰਦੀ ਹੈ ਕਿ ਸੱਚੇ ਪਾਤਸ਼ਾਹ ਸਾਡੇ ਵਰਗੇ ਦੀਨਾਂ ਦੀ ਆਜਿਜ਼ਾਂ ਦੀ ਕਿੰਨੇ ਸੁਣਨੀ ਸੀ, ਸੱਚੇ ਪਾਤਸ਼ਾਹ ਇਹ ਤੁਸੀਂ ਹੀ ਸੁਣੀ ਹੈ, ਸੱਚੇ ਪਾਤਸ਼ਾਹ ਸਾਡੇ ਸਾਰੇ ਕਾਰਜ ਨੂੰ ਤੁਸੀਂ ਸਵਾਰੇ।
ਰੂਪ ਚੰਦ ਕੋ ਹੀ ਹੇਰਨ ਕੀਨਾ, ਵਸਤ੍ਰ ਸ਼ਸਤ੍ਰ ਆਪਣੇ ਗੁਰ ਦੀਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਰੂਪ ਚੰਦ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਵਸਤ੍ਰ ਤੇ ਆਪਣੇ ਸ਼ਸਤ੍ਰ ਬਖਸ਼ ਦਿੱਤੇ।
ਗੁਰੂ ਡਰੋਲੀ ਤੇ ਜਬ ਤਾਏ, ਬਿਧੀ ਚੰਦ ਸੁਣ ਜ਼ੀਨ ਪਵਾਏ।
ਕਵੀ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਦੀ ਕਥਾ ਨੂੰ ਸੁਣੋ ਕਿ ਜਦੋਂ ਡਰੋਲੀ ਤੋਂ ਸਤਿਗੁਰੂ ਜੀ ਚਲੇ ਆਏ ਸਨ ਤੇ ਬਿਧੀ ਚੰਦ ਤੁਰੰਤ ਹੀ ਮਗਰੋਂ ਖਬਰ ਪਾ ਕੇ ਘੋੜੇ ਤੇ ਸਵਾਰ ਹੋਇਆ ਸੀ।
ਪ੍ਰਬਲ ਤੁਰੰਗਮ ਤਬਹੂ ਪ੍ਰੇਰਾ, ਕਿਤ ਤਵਾਏ ਕਿਤ ਪੁਹੀਏ ਡੇਰਾ।
ਉਸੇ ਵੇਲੇ ਆਪਣੇ ਘੋੜੇ ਨੂੰ ਬੜੀ ਤੇਜ਼ੀ ਦੇ ਨਾਲ ਬਿਧੀ ਚੰਦ ਨੇ ਦੌੜਾਇਆ ਸੀ।
ਪੁਣ ਪੈਂਦੇ ਖਾਂ ਆਦਿਕ ਸੁਣੇ, ਚੜੇ ਤੁਰਤ ਸ਼ਸਤਰਨ ਕੋ ਸਣੇ।
ਇਸ ਤੋਂ ਬਾਅਦ ਪੈਂਦੇ ਖਾਂ ਨੂੰ ਪਤਾ ਲੱਗਾ ਤੇ ਪੈਂਦੇ ਖਾਂ ਨੇ ਵੀ ਘੋੜੇ ਦੀ ਸਵਾਰੀ ਕੀਤੀ ਸੀ ਤੇ ਸ਼ਸਤਰਾਂ ਬਸਤਰਾਂ ਨੂੰ ਪਹਿਣ ਕੇ ਮਗਰ ਲੱਭਣ ਦੇ ਵਾਸਤੇ ਉਹ ਵੀ ਦੌੜਿਆ ਸੀ।
ਸੋਜੀ ਨਹੀਂ ਗੁਰੂ ਕਿਤ ਗਏ, ਸੁਣ ਸੁਣ ਸੁਪਾਟ ਅਰੂੜਤ ਪਏ।
ਕਵੀ ਜੀ ਲਿਖਦੇ ਨੇ ਜਦੋਂ ਪਤਾ ਨਾ ਲੱਗਾ ਕਿ ਸਤਿਗੁਰੂ ਜੀ ਕਿੱਧਰ ਨੂੰ ਗਏ ਨੇ ਤੇ ਜਿੰਨੇ ਵੀ ਸੁਣਿਆ ਉਹਨੇ ਆਪਣੇ ਘੋੜੇ ਦੀ ਸਵਾਰੀ ਕਰਕੇ ਘੋੜੇ ਨੂੰ ਦਲਾਇਆ।
ਨਹੀਂ ਕੋ ਕਿਸ ਹੂੰ ਸੰਗ ਮਿਲਾਵੈ, ਖੋਜ ਦੇਖ ਹੈ ਹਯਨ ਤਵਾਵੈ।
ਕਿਸੇ ਨੂੰ ਕੋਈ ਆਪਣੇ ਨਾਲ ਨਹੀਂ ਰਲਾਉਂਦਾ, ਜਿੰਨਾ ਕਿਸੇ ਦਾ ਜੀ ਕਰਦਾ ਉਹਨਾਂ ਘੋੜਿਆਂ ਨੂੰ ਇਧਰ ਉਧਰ ਦਰਾਉਂਦਾ।
ਆਗੇ ਪਾਛੇ ਲੇਹਾ ਦੇਹ, ਆਵਤ ਚਮੋ ਚੜੀ ਗੁਰਨੇਹ।
ਅੱਗੇ ਪਛੇ ਲੇਹਾ ਦੇਹ ਕਰਕੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਜਿਹੜੀ ਫੌਜ ਹੈ ਨਾ, ਉਹ ਸਤਿਗੁਰਾਂ ਦੇ ਪਿਆਰ ਦੇ ਵਿੱਚ ਲੱਭਣ ਦੇ ਵਾਸਤੇ ਬੜਾ ਭੱਜੀ ਨੱਠੀ।
ਕਛਕ ਰਹੇ ਦਿਨ ਬਿਧੀ ਆਇਓ, ਦਰਸ ਦੇਖ ਕਰ ਸੀਸ ਨਿਵਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਥੋੜਾ ਜਿਹਾ ਦਿਨ ਬਤੀਤ ਹੋਣ ਦੇ ਵਿੱਚ ਰਹਿੰਦਾ ਸੀ ਜਦੋਂ ਕਿ ਭਾਈ ਬਿਧੀ ਚੰਦ ਜੀ ਸਤਿਗੁਰਾਂ ਦੇ ਕੋਲ ਪਹੁੰਚ ਗਏ ਸਨ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ,
ਚਲੇ ਜਦੋਂ ਡਰੋਲੀਓ ਗੁਰੂ ਸਾਹਿਬ, ਸਾਈਂ ਦਾਸ ਬੜਾ ਘਬਰਾਇਆ ਸੀ, ਪਤਾ ਨਹੀਂ ਸਤਿਗੁਰੂ ਜੀ ਗਏ ਕਿੱਧਰ, ਬਿਧੀ ਚੰਦ ਦੇ ਤਾਈਂ ਬੁਲਾਇਆ ਸੀ। ਉਸੇ ਵਕਤ ਉਹ ਪੀ ਕੋੜੇ ਚੜ ਟੁਰਿਆ, ਗਏ ਖੋਜ ਦੇ ਤਾਈਂ ਦਬਾਇਆ ਸੀ। ਪੈਂਦੇ ਖਾਂ ਤੇ ਸੁਣਿਆ ਹੋਰ ਜਿਸਨੇ, ਉਸੇ ਤਰਫ ਵਹੀਰ ਚਾ ਪਾਇਆ ਸੀ। ਅੱਗੇ ਪਿੱਛੇ ਤੇ ਕਾਲਾ ਨੂੰ ਜਾਏ ਪਹੁੰਚੇ, ਵਿੱਚ ਜੰਗਲਾਂ ਦੇ ਮੰਗਲ ਲਾਇਆ ਸੀ। ਸਾਧੂ ਪਿੰਡ ਤੋਂ ਜਾਏ ਕਰਤਾਰ ਸਿੰਘਾ, ਰਸਦ ਬਸਦ ਸਮਾਨ ਲਿਆਇਆ ਸੀ।
ਇਸ ਤਰੀਕੇ ਦੇ ਨਾਲ ਪੈਂਦੇ ਖਾਂ ਦੇ ਉਹਦੇ ਸਾਥੀ ਸਤਿਗੁਰਾਂ ਦੇ ਕੋਲ ਪਹੁੰਚੇ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਪਿੰਡ ਤੋਂ ਰਸਤ ਸੁੱਕੀ ਲਿਆਂਦੀ ਗਈ ਤੇ ਉੱਥੇ ਜੰਗਲ ਦੇ ਵਿੱਚ ਹੀ ਲੰਗਰ ਕੀਤਾ ਗਿਆ। ਇਸ ਤਰ੍ਹਾਂ ਦਾ ਮੰਗਲ ਖੁਸ਼ੀਆਂ ਦਾ ਉੱਥੇ ਹੋਇਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅੱਗੇ ਇਸ ਇਤਿਹਾਸ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।